ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨਦਿਨਾ ਜਾਂ ਆਪ ਸਾਚੇ ਭਾਵਏ ਅਹੰਕਾਰ ਹਉ ਮੈਂ ਤਜੈ ਮਾਇਆ ਸਹਿਜ ਨਾਮ ਸਮਾਵਏ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਤੁਮ
मैं अपने बिरद रखबो परम सम्मान योग जुगो जुग टल चवर शत्र तख दे मालिक रूहानियत दे भंडार धन धन आदि साहिब श्री गुरु ग्रंथ साहिब महाराज जियां दी पावन पवित्र हाजूरी अंदर जुड़ बैठे सर्वत्र माई भाई बहुत वड्डियां भागां वाले हो जो अकाल पुरख वाहिगुरु द्वारा बख्शिश किए हुए मानस जन्म दुर्लभदे दियां अमोलक घड़ियां बेशकीमती सवास गुरु ग्रंथ साहिब महाराज जी की निघी गोद अंदर बैठ कर सफल करन दा सफल यतन कर रहे हो। धन धन सतगुरु गुरु रामदास साहिब सच्चे पातशाह जियां दे पावन पवित्र स्थान सचखंड श्री हरिमंदर साहिब तो जो अमृत वेले समुची मनुखता के कल्याण वास्ते सतगुरु जी ने मुख वाक हुक्मनामा साहब की बख्शिश की है इस पावन मुख वाक की विचार करन वास्ते रोजाना की तरह आप सारे गुरद्वारा मंजी साहिब दीवान हाल विखे जुड़ बैठे हाँ। सतगुरु गुरु रामदास महाराज जियां दा कोटान कोट शुक्र शुकराना है जो हर रोज बख्शिशां करके तरस मेहरामत करके समुची मनुखता दे भले वास्ते अपने पावन स्थान तो हुक्मनामा बख्शिश करते हैं। साध संगत इस गल उत्ते सिख नूं विश्वास होना चाहिए फिर गुरु की जो कला है वह प्रतख वरतदी है। करोड़ों की गिनती विच सिखां दे सवाल होण और करोड़ों ही सिखां दे ते करोड़ों ही सिखां दे सवालां दे जो जवाब हैं वह सतगुरु जी इक्को हुक्मनामे विच बख्श दिंदे हैं। बस शर्त यह है कि सिख नूं गुरु दे हुक्म उत्ते विश्वास होवे। गुरु नूं सतगुरु जी ने यह बख्शिश कीती है जिस दिन सिख गुरु उत्ते विश्वास करदा है फिर गुरु उस विश्वास नूं टुटण नहीं दिंदा। जिस सिख नूं गुरु उत्ते विश्वास है फिर गुरु सिख उत्ते भी भरोसा करदा है। जदों सिख नूं गुरु उत्ते विश्वास ना रवे तो माफ करियो सतगुरु जी ने साफ शब्दों में कहा मैनू भी तेरे उत्ते कोई विश्वास नहीं सिखा। जदों तू अपना विश्वास डुला लैना फिर मैनू भी तेरे उत्ते भरोसा नहीं है। अपनी प्रतीत आप ही खोवे बहुर उसका विश्वास न होवे। आओ जिन्हें भी शरीर जुड़ बैठे हो अज का पावन मुख वाक सतगुरु गुरु रामदास महाराज जी ने बख्शिश किया है तनासरी राग अंदर श्री गुरु ग्रंथ साहिब महाराज जी के पावन पवित्र अंग 693 उत्ते ये पावन मुख वाक सुभायमान है। आओ सतगुरु जी के पावन हुक्मनामे की विचार नाल जुड़िए। एक बार मन चित एकाग्र करके लाओ हाजरी कोई भी रसना बंधी ना रहे। जिन्नियां संगतां दूर दरेडे घरां विच देश विदेशां विच भी जुड़ बैठे हो मन करके लाओ हाजरी दोवें हथ जोड़ गुरु ग्रंथ साहिब महाराज जी नूं सीस झुका के एक बार उचारण करो जी सतनाम श्री वाहे हे रखो जी सतनाम श्री वाहे गुरु
सतनाम श्री
ਵਾਹਿਗੁਰੂ ਸਾਹਿਬ ਜੀ ਧਨਾਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਆਖੋ ਸਤਨਾਮ ਸ੍ਰੀ ਵਾਹਿਗੁਰੂ ਗੱਜ ਕੇ ਆਖਿਆ ਕਰੋ ਸਤਨਾਮ ਸ੍ਰੀ
ਵਾਹ
ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਅਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ ਸਤਿਗੁਰ ਜੀ ਨੇ ਅੱਜ ਦਾ ਮੁੱਖ ਵਾਕ ਬਖਸ਼ਿਸ਼ ਕੀਤਾ ਧਨਾਸਰੀ ਰਾਗ ਹੈ ਸ਼ੰਤ ਦੇ ਸਿਰਲੇਖ ਹੇਠ ਇਹ ਸਤਿਗੁਰ ਜੀ ਨੇ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ ਪੰਜ ਵੱਡੇ ਪਦਿਆਂ ਦਾ ਇਹ ਸ਼ਬਦ ਹੈ ਮਹਿਲਾ ਚੌਥਾ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਖਸ਼ਿਸ਼ ਹੈ ਪਾਵਨ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਘਰ ਪਹਿਲਾਂ ਇਸ ਨੂੰ ਤਾਲ ਅਤੇ ਸੁਰ ਵਿੱਚ ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ ਸ਼ਬਦ ਆਰੰਭ ਕਰਨ ਤੋਂ ਪ੍ਰਥਮ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੰਖੇਪ ਵਿੱਚ ਮੂਲ ਮੰਤਰ ਔਰ ਉਹ ਅਕਾਲ ਪੁਰਖ ਵਾਹਿਗੁਰੂ ਜੋ ਅਦੁੱਤੀ ਹੈ ਇੱਕ ਹੈ ਨਿਰਭਉ ਅਤੇ ਨਿਰਵੈਰ ਹੈ ਅਜੂਨੀ ਅਤੇ ਸਹਿਭੰਗ ਹੈ ਉਹ ਸਤਿਗੁਰੂ ਜੀ ਦੀ ਕਿਰਪਾ ਪ੍ਰਸਾਦ ਤਰਸ ਨਾਲ ਮਿਲਦਾ ਹੈ ਸਤਿਗੁਰੂ ਜੀ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਜੀ ਤੱਕ ਦੀ ਪ੍ਰਾਪਤੀ ਜੋ ਹੈ ਸਤਿਗੁਰੂ ਜੀ ਦੀ ਕਿਰਪਾ ਨਦਰ ਨਾਲ ਹੁੰਦੀ ਹੈ ਹੁਣ ਸਤਿਗੁਰ ਜੀ ਸ਼ਬਦ ਬਖਸ਼ਿਸ਼ ਕਰ ਰਹੇ ਹਨ
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਜੇ ਉਹ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਪਰਮੇਸ਼ਰ ਕਿਰਪਾ ਕਰੇ ਤਾਂ ਕੋਈ ਜੀਵ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਧਿਆ ਸਕਦਾ ਹੈ ਇਹਦਾ ਮਤਲਬ ਉਹਦਾ ਨਾਮ ਧਿਆਉਣਾ ਵੀ ਮਨੁੱਖ ਦੇ ਵੱਸ ਦੀ ਗੱਲ ਨਹੀਂ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਣਾ ਰਸਨਾ ਤੋਂ ਵਾਹਿਗੁਰੂ ਕਹਿਣਾ ਵੀ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਕਿਰਪਾ ਤਰਸ ਕਰੇ ਤਦੋਂ ਹੀ ਇਹ ਰਸਨਾ ਅਤੇ ਸੁਰਤ ਜਪਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਆਪ ਜਪਾਏ ਜਪੈ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਜੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰੇ ਤਦੋਂ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਂਦਾ ਹੈ ਸਿੰਘ ਸਾਹਿਬ ਜੀ ਨੇ ਸ਼ਬਦ ਉਚਾਰਨ ਕਰਕੇ ਤੁਹਾਨੂੰ ਸੁਣਾਇਆ ਹੈ ਹਰ ਜੀ ਉਹ ਕਿਰਪਾ ਕਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਈਆਂ ਥਾਂ 'ਤੇ ਕੱਕੇ ਨੂੰ ਸਿਹਾਰੀ ਰਾਰਾ ਕੱਲਾ ਅਤੇ ਪੱਪੇ ਨੂੰ ਕੰਨਾ ਕਿਰਪਾ ਹੈ ਜਿਵੇਂ ਕਿਰਪਾ ਕਰੋ ਦੀਨ ਕੇ ਦਾਤੇ ਇੱਥੇ ਸ਼ਬਦ ਕੱਕੇ ਦੇ ਪੈਰ ਵਿੱਚ ਰਾਰਾ ਹੈ ਭਾਵ ਅੱਧਾ ਰਾਰਾ ਪਾ ਕੇ ਪੂਰਾ ਰਾਰਾ ਨਹੀਂ ਮਹਾਰਾਜ ਨੇ ਲਿਖਿਆ ਅਰਥ ਇਹਦੇ ਵੀ ਕਿਰਪਾ ਹਨ ਪਰ ਪੜ੍ਹਨ ਲੱਗਿਆਂ ਸ਼ੁੱਧ ਉਚਾਰਨ ਕਿਰਪਾ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਭਾਵਨਾ ਵਾਲੇ ਗੁਰਮੁਖ ਪਿਆਰੇ ਕਈ ਵਾਰ ਅਰਥ ਕਰਨ ਲੱਗਿਆਂ ਇਹ ਵੀ ਸਮਝਾਉਂਦੇ ਹਨ ਜਿੰਨੇ ਵੀ ਤੁਸੀਂ ਗੁਰਮੁਖੀ ਦੇ ਅੰਦਰ ਪੰਜਾਬੀ ਦੇ ਅੰਦਰ ਗੁਰਮੁਖੀ ਲਿਪੀ ਵਿੱਚ ਸ਼ਬਦ ਅੱਖਰਾਂ ਦੇ ਪੈਰ ਵਿੱਚ ਪਏ ਹੋਏ ਪੜ੍ਹੋਗੇ ਉਹਦਾ ਉਚਾਰਨ ਕਰਕੇ ਵੇਖਿਓ ਜਿਹੜਾ ਅੱਖਰ ਪੈਰ ਵਿੱਚ ਪਿਆ ਬੋਲਣ ਵਿੱਚ ਉਹ ਪੂਰਾ ਬੋਲਿਆ ਜਾਂਦਾ ਅਤੇ ਜਿਹਦੇ ਪੈਰ ਵਿੱਚ ਪਿਆ ਹੋਇਆ ਉਹ ਅੱਧਾ ਬੋਲਿਆ ਜਾਂਦਾ ਜਿੰਨੇ ਵੀ ਤੁਸੀਂ ਸ਼ਬਦ ਪੈਰ ਵਿੱਚ ਅੱਖਰ ਪਏ ਹੋਏ ਉਚਾਰਨ ਕਰੋਗੇ ਜਿਹੜਾ ਅੱਖਰ ਪੈਰ ਵਿੱਚ ਪਿਆ ਹੋਵੇ ਕਿਸੇ ਅੱਖਰ ਦੇ ਜਿਹਨੂੰ ਆਪਾਂ ਆਪਣੀ ਬੋਲੀ ਵਿੱਚ ਅੱਧਾ ਕਹਿੰਦੇ ਹਾਂ ਸਾਧ ਸੰਗਤ ਉਚਾਰਨ ਕਰਨ ਵੇਲੇ ਉਹਦਾ ਪੂਰਾ ਉਚਾਰਨ ਕੀਤਾ ਜਾਏਗਾ ਹੁਣ ਕੱਕੇ ਦਾ ਉਚਾਰਨ ਅੱਧਾ ਹੈ ਅਤੇ ਰਾਰੇ ਦਾ ਉਚਾਰਨ ਪੂਰਾ ਹੈ ਕਿਰਪਾ ਕੱਕਾ ਅੱਧੇ ਬੋਲ ਵਿੱਚ ਬੋਲਿਆ ਗਿਆ ਇਹਦੇ ਵਿੱਚੋਂ ਵੀ ਗੁਰਮੁਖ ਪਿਆਰੇ ਭਾਵ ਲੈਂਦੇ ਨੇ ਗੁਰੂ ਦੇ ਸਿੱਖਾ ਨਿਮਰਤਾ ਵਿੱਚ ਇੰਨੀ ਵੱਡੀ ਵਡਿਆਈ ਹੈ ਜਿਹੜਾ ਦੂਜੇ ਕਿਸੇ ਦੇ ਪੈਰਾਂ ਵਿੱਚ ਪੈ ਜਾਏ ਨਿਮਰਤਾ ਵਿੱਚ ਝੁਕਿਆ ਰਹੇ ਉਹ ਅਧੂਰਾ ਨਹੀਂ ਹੁੰਦਾ ਇਹ ਸੱਚ ਹੈ ਨਿਮਰਤਾ ਵਿੱਚ ਝੁਕਣ ਵਾਲੇ ਪੂਰੇ ਹੋ ਜਾਂਦੇ ਨੇ ਜਿਹਦੇ ਅੱਗੇ ਪੱਗੇ ਬੰਦਾ ਝੁਕਦਾ ਉਹ ਛੋਟਾ ਹੋ ਜਾਂਦਾ ਇਸ ਲਈ ਨਿਮਰਤਾ ਦਾ ਰਾਹ ਨਾ ਛੱਡੀ
ਉਹ ਰਸਤਾ ਅਪਣਾਈ ਜਿਹਦੇ ਵਿੱਚ ਤੇਰਾ ਮਨ ਸਦਾ ਗੁਰੂ ਦੇ ਹੁਕਮ ਅੱਗੇ ਝੁਕਿਆ ਰਹੇ, ਤੇਰਾ ਮਨ ਸੰਸਾਰ ਵਿੱਚ ਨਿਮਰਤਾ ਵਿੱਚ ਝੁਕਿਆ ਰਹੇ, ਅਹੰਕਾਰ ਵਿੱਚ ਨਾ ਰਹੀਂ। ਝੁਕਿਆ ਹੋਇਆ ਕਦੇ ਅਧੂਰਾ ਨਹੀਂ ਹੁੰਦਾ, ਬਸ਼ਰਤ ਉਹ ਪਰਮਾਤਮਾ ਦੇ ਓਟ ਆਸਰੇ ਵਿੱਚ ਝੁਕੇ, ਅਤੇ ਝੁਕਿਆ ਹੋਇਆ ਹਮੇਸ਼ਾ ਪੂਰਾ ਰਹਿੰਦਾ। ਇਸ ਲਈ ਹਜ਼ੂਰ ਨੇ ਵਾਰ ਵਾਰ ਝੁਕਣ ਦੀ ਤਾਕੀਦ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਦੋ ਦਰਖਤਾਂ ਦੀ ਉਦਾਹਰਣ ਲੈ ਕੇ ਮਹਾਰਾਜ ਨੇ ਉਪਦੇਸ਼ ਦਿੱਤਾ। ਇੱਕ ਨੂੰ ਕਿਹਾ ਬਹੁਤ ਵੱਡਾ ਹੈ, ਉੱਚਾ ਹੈ ਆਪਣੇ ਆਪ ਵਿੱਚ, ਇੱਕ ਬਿਲਕੁਲ ਉਹਦੇ ਮੁਕਾਬਲੇ ਵਿੱਚ ਛੋਟਾ ਹੈ, ਉਹਦੇ ਪੈਰਾਂ ਵਿੱਚ ਪਿਆ, ਉਹਦੇ ਮੁਕਾਬਲੇ ਵਿੱਚ ਉਹਦੀ ਉਚਾਈ ਬਿਲਕੁਲ ਜ਼ੀਰੋ ਹੈ। ਇੱਕ ਦੀ ਉਚਾਈ ਬਹੁਤ ਉੱਚੀ ਹੈ, ਇੱਕ ਬਿਲਕੁਲ ਉਹਦੇ ਮੁਕਾਬਲੇ ਵਿੱਚ ਦੋ ਚਾਰ ਹੱਥ ਦਾ। ਅਤੇ ਮਹਾਰਾਜ ਨੇ ਕਿਹਾ ਵਡਿਆਈ ਛੋਟੇ ਦੀ ਹੈ, ਵੱਡੇ ਦੀ ਵਡਿਆਈ ਨਹੀਂ ਹੁੰਦੀ। ਉੱਥੇ ਹਜ਼ੂਰ ਨੇ ਬਚਨ ਕਿਹਾ ਸਭ ਤੋਂ ਉੱਚੇ ਦਰਖਤ ਦੀ ਗੱਲ ਸਿੱਖ ਨੂੰ ਨਿਮਰਤਾ ਸਿਖਾਉਣੀ ਸੀ। ਹਜ਼ੂਰ ਨੇ ਕਿਹਾ ਸਿੰਬਲ ਰੁੱਖ ਸਰਾਏ ਰਾ ਅਤ ਦੀਰਗ ਅਤ ਮੁੱਚ। ਦੀਰਗ ਦਾ ਅਰਥ ਵੱਡਾ, ਉਹ ਬਹੁਤ ਵੱਡਾ ਹੈ, ਦੇਖਣ ਵਾਸਤੇ ਦਰਖਤ ਬਹੁਤ ਵੱਡਾ ਅਤੇ ਭਾਰਾ ਲੱਗਦਾ। ਓਏ ਜੇ ਆਵੇ ਆਸ ਕਰ ਜਾਏ ਨਿਰਾਸੈਂ ਕਿੱਤ। ਕੋਈ ਪੰਛੀ ਆਸ ਰੱਖ ਕੇ ਆਉਣ, ਕਿਉਂ ਦਰਖਤ ਤੋਂ ਫਲ ਮਿਲਣਗੇ, ਵਿਚਾਰੇ ਨਿਰਾਸ਼ ਜਾਂਦੇ ਨੇ। ਕਿਉਂਕਿ ਸਿੰਮਲ ਵੇਖਣ ਵਾਸਤੇ ਉੱਚਾ ਲੱਗਦਾ, ਸਿੰਮਲ ਦੇ ਰੁੱਖ ਦੇ ਅੰਦਰ ਨਾ ਉਹਦੇ ਫਲ ਮਿੱਠੇ ਨੇ, ਨਾ ਉਹਦੇ ਪੱਤੇ ਚੰਗੇ ਨੇ, ਨਾ ਉਹਦੇ ਪੱਤਰ ਕੰਮ ਆਉਂਦੇ ਨੇ, ਉਹਦੇ ਫੁੱਲ ਵੀ ਬਕ ਬਕੇ ਨੇ। ਮਹਾਰਾਜ ਨੇ ਕਿਹਾ ਇੰਨਾ ਉੱਚਾ ਹੈ ਪਰ ਕਿਸੇ ਕੰਮ ਦਾ ਨਹੀਂ। ਦੂਜੇ ਪਾਸੇ ਨੀਵਾਂ ਰੁੱਖ, ਸਿੰਮਲ ਨੂੰ ਕਿਹਾ ਸਿੰਮਲ ਰੁੱਖ ਸਰਾਏ ਦਾ ਅਤ ਦੀਰਗ ਅਤ ਮੋਚੋਏ ਦੇ ਆਵੇ ਆਸ ਕਰ ਜਾਏ ਨਿਰਾਸੈਂ ਕਿੱਤ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਫਿਰ ਸਭ ਤੋਂ ਨੀਵੇਂ ਰੁੱਖ ਦੀ ਗੱਲ ਕੀਤੀ। ਕਬੀਰ ਚੰਦਨ ਕਾ ਬਿਰਬਾ ਭਲਾ। 52 ਚੰਦਨ ਸਿਰ 52 ਉਂਗਲਾਂ ਉੱਚਾ, ਬੇੜਿਓ ਢਾਕ ਪਲਾਸ। ਉਹਦੀ ਵਡਿਆਈ ਹੈ ਕਿ ਉਹ ਵੀ ਚੰਦਨ ਹੋਏ ਰਹੇ, ਵਸੇ ਜੋ ਚੰਦਨ ਪਾਸ। ਚੰਦਨ ਵੇਖਣ ਵਾਸਤੇ ਬਿਲਕੁਲ ਛੋਟਾ, ਪਰ ਉਹਦੀ ਸੰਗਤ ਵਿੱਚ ਜਿੰਨੇ ਆ ਜਾਣ ਉਹਦੀ ਵੀ ਵਡਿਆਈ ਹੈ। ਸਿੰਮਲ ਦੇ ਮੁਕਾਬਲੇ ਉਚਾਈ ਚੰਦਨ ਦੀ ਬਿਲਕੁਲ ਘੱਟ ਹੈ, ਪਰ ਜਦੋਂ ਕੀਮਤ ਪਏਗੀ, ਲੱਖਾਂ ਰੁਪਈਆ ਚੰਦਨ ਦਾ ਮੁੱਲ ਪੈਂਦਾ, ਸਿੰਮਲ ਦਾ ਕੋਈ ਮੁੱਲ ਨਹੀਂ ਪੈਂਦਾ। ਅੱਜ ਹਜ਼ੂਰ ਨੇ ਬਖਸ਼ਿਸ਼ ਕੀਤੀ, ਨਿਮਰਤਾ ਵਿੱਚ ਰਹੀ ਸਿੱਖਾ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤਾਂ ਨਾਮ ਧਿਆਇਆ ਜਾਂਦਾ, ਉਹਦੀ ਕਿਰਪਾ ਤੋਂ ਬਗੈਰ ਇਹ ਰਸਨਾ ਵਾਹਿਗੁਰੂ ਨਹੀਂ ਕਹਿ ਸਕਦੀ। ਸਾਧ ਸੰਗਤ ਇੱਕ ਨੁਕਤਾ ਧਿਆਨ ਨਾਲ ਸਮਝਿਓ, ਤੁਸੀਂ ਹਰ ਰੋਜ਼ ਦੇ ਸਰੋਤੇ ਬੈਠੇ ਹੋ। ਗੁਰਮਤ ਵਿੱਚ ਦੋ ਪੱਖ ਤੋਂ ਮਹਾਰਾਜ ਨੇ ਉਪਦੇਸ਼ ਦਿੱਤਾ। ਇੱਕ ਪੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਇਆ, ਅਕਾਲ ਪੁਰਖ ਦਾ ਬਲ ਜ਼ੋਰ, ਜਿੱਥੇ ਸਿਰਫ ਪਰਮਾਤਮਾ ਜੋ ਕਰਦਾ ਉਹੀਓ ਹੁੰਦਾ, ਉਸ ਤੋਂ ਇਲਾਵਾ ਕੁਝ ਨਹੀਂ ਹੋ ਸਕਦਾ। ਇਹ ਬਿਲਕੁਲ ਅਟਲ ਸੱਚਾਈ ਹੈ, ਉਹਦੇ ਹੱਥ ਵਿੱਚ ਪੂਰਾ ਤਾਣ ਜ਼ੋਰ ਹੈ। ਔਰ ਗੁਰੂ ਨੇ ਇਹ ਗੱਲ ਵਾਰ ਵਾਰ ਸਿੱਖ ਨੂੰ ਦ੍ਰਿੜ ਕਰਾਈ ਹੈ, ਸਿੱਖਾ ਤੇਰੇ ਹੱਥ ਕੁਝ ਨਹੀਂ, ਇਹ ਚੀਜ਼ ਅੰਦਰੋਂ ਤੂੰ ਪੱਕੀ ਹਿਰਦੇ ਵਿੱਚ ਦ੍ਰਿੜ ਰੱਖੀ ਕਿ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹ ਗੱਲ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਉੱਤੇ ਸਿੱਖ ਨੂੰ ਸਮਝਾ ਦਿੱਤੀ, ਔਰ ਹਰ ਰੋਜ਼ ਪੜ੍ਹਨ ਵਾਸਤੇ ਕਿਹਾ ਯਾਦ ਰੱਖੀ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਸਭ ਕੁਝ ਉਹਦੇ ਹੁਕਮ ਵਿੱਚ ਹੈ, ਤੇਰੇ ਹੱਥ ਕੁਝ ਵੀ ਨਹੀਂ ਹੈ। ਦੂਜਾ ਪੱਖ ਗੁਰਮਤ ਦਾ, ਜਿੱਥੋਂ ਮਹਾਰਾਜ ਨੇ ਦੂਸਰੇ ਐਂਗਲ ਤੋਂ ਫਿਰ ਗੱਲ ਕੀਤੀ। ਸਿੱਖਾ ਕਿਤੇ ਇਹ ਗੱਲ ਸੋਚ ਕੇ ਆਲਸੀ ਨਾ ਹੋ ਜਾਈ ਕਿ ਜਦੋਂ ਉਹਦੀ ਕਿਰਪਾ ਹੋਏਗੀ ਉਦੋਂ ਜਪ ਲਾਂਗੇ ਨਾਮ। ਅੱਧ ਨਾਲੋਂ ਵੱਧ ਲੋਕ ਧਰਮ ਦੇ ਰਸਤੇ ਉੱਤੇ ਤੁਰਨ ਵਾਲੇ ਆਲਸੀ ਹੋ ਜਾਂਦੇ ਨੇ ਇਸ ਗੱਲ ਨੂੰ ਧਾਰਨ ਕਰਕੇ ਕਿ ਜੀ ਜਦੋਂ ਕਿਰਪਾ ਹੋਈ ਉਦੋਂ ਆਪਾਂ ਨਾਮ ਜਪ ਲਾਂਗੇ, ਜਦੋਂ ਕਿਰਪਾ ਹੋਣੀ ਜੀ ਉਦੋਂ ਅੰਮ੍ਰਿਤ ਛਕ ਲੈਣਾ, ਜਦੋਂ ਕਿਰਪਾ ਹੋਣੀ ਜੀ ਉਦੋਂ ਬਾਣੀ ਪੜ੍ਹ ਲੈਣੀ, ਜਦੋਂ ਕਿਰਪਾ ਹੋਣੀ ਉਦੋਂ ਆਹ ਕੁਝ ਹੋਣਾ, ਉਹਦੀ ਕਿਰਪਾ ਨਾਲ ਹੀ ਹੋਣਾ। ਇਹ ਗੱਲ ਸੱਚ ਹੈ, ਪਰ ਇੰਨੀ ਗੱਲ ਮੰਨ ਕੇ ਆਲਸੀ ਨਾ ਹੋ ਜਾਈ ਕਿ ਤੂੰ ਕੁਝ ਕਰਨਾ ਹੀ ਛੱਡ ਦੇ। ਬਹੁਤੇ ਲੋਕ ਤਾਂ ਤੁਸੀਂ ਸੁਣੇ ਹੋਣਗੇ, ਜਿਹੜੇ ਲੋਕ ਨਸ਼ਿਆਂ ਦਾ ਸੇਵਨ ਕਰਦੇ ਨੇ, ਸ਼ਰਾਬ ਪੀਣ ਵਾਲਾ ਵੀ ਕਈ ਵਾਰ ਕਹਿੰਦਾ ਜੀ ਜਿੰਨੀ ਦੇਰ ਉਹਨੇ ਭਾਗਾਂ 'ਚ ਲਿਖਿਆ ਪੀਣੀ ਹੈ ਜਦੋਂ ਕਿਰਪਾ ਹੋਣੀ ਛੱਡ ਦੇਣੀ। ਹੱਦ ਹੋ ਗਈ ਗੱਲ ਵਾਲੀ, ਰੱਬ ਸ਼ਰਾਬ ਲਿਖਦੇ ਭਾਗਾਂ 'ਚ? ਉਹਨੇ ਇਹ ਕਰਮ ਨਹੀਂ ਲਿਖੇ ਸਾਡੇ ਭਾਗਾਂ ਵਿੱਚ, ਮਨੁੱਖ ਨੇ ਆਪਣੇ ਕਰਮ ਖੁਦ ਬਣਾਏ ਨੇ। ਇਹ ਗੱਲ ਯਾਦ ਰੱਖਿਓ, ਰੱਬ ਨੇ ਤੇ ਖਾਣ ਵਾਸਤੇ ਫਰੂਟ ਸਿਰਫ ਅੰਗੂਰ ਦਿੱਤੇ ਨੇ, ਉਹਦੇ ਵਿੱਚੋਂ ਜ਼ਹਿਰ ਦੀ ਸ਼ਰਾਬ ਤੇ ਤੂੰ ਬਣਾਉਣਾ। ਰੱਬ ਨੇ ਤੈਨੂੰ ਮਨੁੱਖਾ ਜਨਮ ਦਿੱਤਾ, ਇਹਨੂੰ ਕਰਤੂਤ ਪਸ਼ੂਆਂ ਵਾਲੀ ਤਾਂ ਤੂੰ ਖੁਦ ਬਣਾਈ। ਸਿੱਖ ਨੂੰ ਵੀ ਕੁਝ ਜ਼ਿੰਮੇਵਾਰੀ ਦਿੱਤੀ ਗੁਰਮਤ ਵਿੱਚ, ਇਹ ਨਹੀਂ ਕਿ ਬਿਲਕੁਲ ਆਲਸੀ ਹੋ ਜਾਏ, ਜਦੋਂ ਕਿਰਪਾ ਹੋਏਗੀ ਜੀ ਨਾਮ ਜਪ ਲਾਂਗੇ। ਇਸ ਗੱਲ ਉੱਤੇ ਸਿੱਖ ਨੇ ਦ੍ਰਿੜ ਰਹਿਣਾ ਕਿ ਉਹਦੀ ਕਿਰਪਾ ਤੋਂ ਬਗੈਰ ਕੁਝ ਨਹੀਂ ਹੋ ਸਕਦਾ, ਇਹ ਬਿਲਕੁਲ ਅਟਲ ਸੱਚਾਈ ਹੈ। ਪਰ ਗੁਰੂ ਨੇ ਕਿਹਾ ਤੈਨੂੰ ਯਤਨ ਕਰਨਾ ਪੈਣਾ, ਤੂੰ ਕੋਸ਼ਿਸ਼ ਕਰ, ਤੇਰੀ ਕੋਸ਼ਿਸ਼ ਨਾਲ ਹੋਣਾ ਕੁਝ ਨਹੀਂ। ਇਹ ਵੀ ਯਾਦ ਰੱਖੀ, ਤੇਰੀ ਕੋਸ਼ਿਸ਼ ਉੱਤੇ ਇੱਕ ਦਿਨ ਗੁਰੂ ਦੀ ਕਿਰਪਾ ਹੋਏਗੀ। ਜਿਹੜੇ ਕੋਸ਼ਿਸ਼ ਨਹੀਂ ਕਰਦੇ ਉਹਨਾਂ ਉੱਤੇ ਕਿਰਪਾ ਵੀ ਨਹੀਂ ਹੁੰਦੀ, ਸਾਰੀ ਉਮਰ ਨਿਗੁਰਿਆਂ ਦੀ ਲੰਘ ਜਾਂਦੀ ਹੈ। ਤੁਸੀਂ ਕੋਸ਼ਿਸ਼ ਨਾ ਕਰੋ ਤੇ ਸਾਰੀ ਉਮਰ ਤੁਹਾਡਾ ਨਿਯਮ ਨਹੀਂ ਬਣੇਗਾ। ਤੁਸੀਂ ਕੋਸ਼ਿਸ਼ ਨਾ ਕਰੋ ਤੇ ਸਾਰੀ ਉਮਰ ਅੰਮ੍ਰਿਤ ਵੇਲੇ ਉੱਠਣ ਦਾ ਨਿਯਮ ਨਹੀਂ ਬਣ ਸਕਦਾ। ਸਿੱਖਾ ਕੋਸ਼ਿਸ਼ ਕਰ, ਹਾਂ ਤੇਰੀ ਕੋਸ਼ਿਸ਼ ਨੂੰ ਫਲ ਉਹਦੀ ਕਿਰਪਾ ਨਾਲ ਲੱਗਣਾ। ਕਿਰਸਾਨ ਬਹਿ ਜੇ ਖੇਤ ਦੇ ਕੰਢੇ, ਬੀਜ ਰੱਖ ਕੇ ਉਹ ਬੀਜੇ ਹੀ ਨਾ ਤੇ ਫਸਲ ਕਿੱਥੋਂ ਉੱਗੇਗੀ। ਕੋਸ਼ਿਸ਼ ਕਿਰਸਾਨ ਨੇ ਕਰਨੀ, ਫੀਸ ਉਹਨੇ ਬੀਜ ਬੀਜਣਾ, ਉਹਨੇ ਫਸਲ ਦੀ ਸੰਭਾਲ ਕਰਨੀ ਹੈ, ਉਹਨੇ ਦਵਾਈ ਪਾਣੀ ਖੇਤਾਂ ਨੂੰ ਦੇਣਾ, ਪਰ ਫਲ ਲਾਉਣਾ ਰੱਬ ਦੇ ਹੱਥ ਹੈ। ਇਹ ਕੋਸ਼ਿਸ਼ ਉੱਤੇ ਕਿਰਪਾ ਵਰਤਦੀ ਹੈ। ਗੁਰਮਤ ਨੇ ਸਿੱਖ ਨੂੰ ਆਲਸੀ ਨਹੀਂ ਕੀਤਾ ਕਿ ਆਲਸੀ ਬਣ ਕੇ ਬਹਿ ਜਾਏ। ਮਹਾਰਾਜ ਨੇ ਸਿੱਖੀ ਦਾ ਉਹ ਨਵਾਂ ਧਰਮ ਲੋਕਾਂ ਦੇ ਅੰਦਰ ਪੈਦਾ ਕੀਤਾ ਜਿਹਦੇ ਅੰਦਰ ਸਿੱਖ ਕਿਰਤਮੰਤ ਰਹਿੰਦਾ, ਕਰਮਾਂ ਉੱਤੇ ਵਿਸ਼ਵਾਸ ਰੱਖਦਾ, ਔਰ ਸਿੱਖ ਕਿਰਤਮਾਨ ਵਿੱਚ ਜੀਵਨ ਗੁਜ਼ਾਰਦਾ। ਉਹ ਆਪਣੀ ਕਿਰਤ 'ਤੇ ਭਰੋਸਾ ਰੱਖਦਾ, ਉਹ ਕਰਮਸ਼ੀਲ ਰਹਿੰਦਾ। ਇਹ ਨਹੀਂ ਕਿ ਕਰਮ ਛੱਡ ਕੇ ਆਲਸੀ ਹੋ ਜਾਏ। ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸ਼ਲੋਕ ਆਇਆ, ਇਹ ਗੱਲ ਬਿਲਕੁਲ ਸਾਫ਼ ਹੋ ਜਾਏਗੀ। ਜਿੱਥੇ ਮਹਾਰਾਜ ਨੇ ਸਿੱਖ ਨੂੰ ਜ਼ਿੰਮੇਵਾਰੀ ਦਿੱਤੀ ਹੈ, ਵਿਸ਼ਵਾਸ ਲਈ ਕਿਹਾ ਕਿ ਤੂੰ ਭਰੋਸਾ ਰੱਖ, ਉਹਦੀ ਕਿਰਪਾ ਨਾਲ ਸਭ ਕੁਝ ਵਰਤਣਾ, ਪਰ ਕੋਸ਼ਿਸ਼ ਤੈਨੂੰ ਕਰਨੀ ਪਏਗੀ। ਜੇ ਤੂੰ ਕੋਸ਼ਿਸ਼ ਨਾ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਸੱਚਾ ਸਤਿਗੁਰ ਵੀ ਤੇਰਾ ਕੁਝ ਨਹੀਂ ਕਰ ਸਕਦਾ। ਮੈਨੂੰ ਮਾਫ਼ ਕਰਿਓ, ਹਜ਼ੂਰ ਦਾ ਸਲੋਕ ਹੈ, ਅਰਥ ਤੁਸੀਂ ਆਪੇ ਕਰ ਲਿਓ। ਜਿੱਥੇ ਮਹਾਰਾਜ ਨੇ ਕਿਹਾ ਕਬੀਰ ਸੱਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੋਕ। ਮਾੜੀਆਂ ਚੀਜ਼ਾਂ ਤੂੰ ਖੁਦ ਨਹੀਂ ਛੱਡ ਰਿਹਾ ਤੇ ਫਿਰ ਗੁਰੂ ਨੂੰ ਦੋਸ਼ ਦਵੇਂ? ਗੁਰੂ ਵਿਚਾਰਾ ਕੀ ਕਰ ਸਕਦਾ ਵਿੱਚ? ਗੁਰੂ ਤੈਨੂੰ ਮੁਕਤ ਕਰਨ ਦੀ ਸਮਰੱਥਾ ਰੱਖਦਾ, ਪਰ ਤੂੰ ਕੋਸ਼ਿਸ਼ ਕਰ। ਗੁਰਮਤ ਵਿੱਚ ਇਹ ਪੰਕਤੀ ਤੁਸੀਂ ਬਾਰ ਬਾਰ ਸੁਣੀ ਹੋਏਗੀ, ਜਿੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇੱਕ ਕਦਮ ਗੁਰੂ ਵੱਲ ਤੁਰ, ਹਾਂ ਕਰੋੜਾਂ ਕਦਮ ਅੱਗੇ ਹੋਣ ਫਿਰ ਗੁਰੂ ਦੀ ਜ਼ਿੰਮੇਵਾਰੀ ਹੈ। ਇਹ ਧਿਆਨ ਵਿੱਚ ਰੱਖੋ, ਇੱਕ ਕਦਮ ਤੂੰ ਕੋਸ਼ਿਸ਼ ਨਾਲ ਪੁੱਟ, ਕਰੋੜਾਂ ਕਦਮ ਗੁਰੂ ਅੱਗੇ ਹੋ ਜਾਏਗਾ, ਇਹ ਗੁਰੂ ਦੀ ਜ਼ਿੰਮੇਵਾਰੀ ਹੈ। ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ। ਇਹਦਾ ਮਤਲਬ ਇੱਕ ਕਦਮ ਤਾਂ ਸਿੱਖ ਨੂੰ ਪੁੱਟਣਾ ਪਏਗਾ, ਇੱਕ ਕਦਮ ਤਾਂ ਸਿੱਖ ਨੂੰ ਕੋਸ਼ਿਸ਼ ਕਰਨੀ ਪਏਗੀ। ਹਾਂ ਕਰੋੜਾਂ ਕਦਮ ਸਿੱਖ ਨਹੀਂ ਚੱਲ ਸਕੇਗਾ, ਤੂੰ ਬੇਵੱਸ ਹੈ ਉਹਦੇ ਤੱਕ ਪਹੁੰਚਣ ਵਾਸਤੇ। ਇੱਕ ਕਦਮ ਤੇ ਤੁਰ, ਗੁਰੂ ਕਰੋੜਾਂ ਕਦਮ ਅੱਗੇ ਹੋ ਜਾਏਗਾ। ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜਿਉਂ ਬਾਂਸ ਬਜਾਈਏ ਫੂਕ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕਿਰਪਾ ਕੀਤੀ, ਕਿਲ ਕੇ ਉਹਦੀ ਕਿਰਪਾ ਹੁੰਦੀ ਹੈ, ਉਸ ਪਰਮਾਤਮਾ ਵਾਹਿਗੁਰੂ ਦੀ ਨਦਰ ਕਿਰਪਾ ਨਾਲ ਹੀ ਇਹ ਜੀਵ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਧਿਆ ਸਕਦਾ ਹੈ।
ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ।
ਭਾਈ ਜਿਨ੍ਹਾਂ ਨੂੰ ਸਤਿਗੁਰ ਜੀ ਮਿਲ ਪੈਂਦੇ ਹਨ, ਸਤਿਗੁਰ ਦੀ ਕਿਰਪਾ ਨਦਰ ਬਖਸ਼ਿਸ਼ ਦੇ ਨਾਲ ਸਿੱਖ ਦੇ ਜੀਵਨ ਅੰਦਰ ਸਹਿਜ ਆਉਂਦਾ ਹੈ, ਔਰ ਸਹਿਜ ਨਾਲ ਉਹ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਫਿਰ ਗਾਉਂਦਾ ਹੈ। ਇਹ ਸਭ ਕੁਝ ਗੁਰੂ ਦੀ ਕਿਰਪਾ ਪਰਮਾਤਮਾ ਦੀ ਨਦਰ ਨਾਲ ਹੁੰਦਾ ਹੈ।
ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੇ।
ਕਹਿਣ ਲੱਗੇ ਜਿਵੇਂ ਉਸ ਸੱਚੇ ਪਰਮਾਤਮਾ ਵਾਹਿਗੁਰੂ ਜੀ ਨੂੰ ਜੇ ਭਾਵੇ, ਜੇ ਚੰਗਾ ਲੱਗੇ, ਫਿਰ ਉਹ ਜੀਵ ਗੁਣ ਗਾਉਂਦਾ। ਉਸ ਗੁਣ ਗਾਉਣ ਵਿੱਚੋਂ ਉਹਨੂੰ ਵਿਗਾਸ ਖੁਸ਼ੀ ਪੈਦਾ ਹੁੰਦੀ ਹੈ। ਅੰਨ ਦਿਨ ਦਾ ਅਰਥ ਹੈ ਦਿਨ ਰਾਤ, ਪਰ ਇਹ ਸਭ ਕੁਝ ਕਦੋਂ ਵਰਤਦਾ? ਜਦੋਂ ਉਹ ਪਰਮਾਤਮਾ ਵਾਹਿਗੁਰੂ ਜੀ ਨੂੰ ਆਪ ਚੰਗਾ ਲੱਗੇ। ਇੱਕ ਦੋ ਤਜਰਬੇ ਤੁਹਾਡੇ ਰਹਿਣੇ ਨੇ ਜ਼ਿੰਦਗੀ ਵਿੱਚ, ਪਰਿਵਾਰਾਂ ਵਾਲੇ ਬੈਠੇ ਹੋ, ਮਾਂ ਬੱਚੇ ਨੂੰ ਤੁਰਨਾ ਸਿਖਾਉਂਦੀ ਹੈ, ਬੱਚਾ ਮਾਂ ਦੇ ਹੱਥ ਪਕੜ ਕੇ ਤੁਰਦਾ, ਸਿੱਧਾ ਆਪ ਨਹੀਂ ਤੁਰ ਸਕੇਗਾ। ਖਿਆਲ ਕਰਿਓ, ਜੇ ਬੱਚੇ ਨੂੰ ਸਹਾਰਾ ਦੇ ਕੇ ਮਾਂ ਜਾਂ ਪਿਓ ਦਾ ਹੱਥ ਪਕੜਾ ਕੇ ਨਾ ਤੋਰਿਆ ਜਾਏ, ਬੱਚਾ ਸਾਰੀ ਉਮਰ ਤੁਰ ਨਹੀਂ ਸਕੇਗਾ। ਜਿਹੜੇ ਬੱਚੇ ਨੂੰ ਤੁਰਨਾ ਨਾ ਸਿਖਾਇਆ ਜਾਏ ਉਹ ਅਪਾਹਿਜ ਹੋ ਜਾਏਗਾ, ਬਿਲਕੁਲ ਸਹੀ ਹੁੰਦਿਆਂ ਅਪਾਹਿਜ ਹੋ ਜਾਏਗਾ। ਉਹਨੂੰ ਆਸਰਾ ਚਾਹੀਦਾ, ਉਹਨੂੰ ਤੁਰਨ ਵਾਸਤੇ ਸਹਾਰਾ ਚਾਹੀਦਾ। ਪਰ ਮਾਂ ਜਦੋਂ ਬੱਚੇ ਨੂੰ ਤੁਰਨਾ ਸਿਖਾਉਂਦੀ ਹੈ, ਪਿਓ ਜਦੋਂ ਹੱਥ ਪਕੜ ਕੇ ਆਪਣੇ ਬੱਚੇ ਨੂੰ ਤੁਰਨਾ ਸਿਖਾਉਂਦਾ, ਵਿੱਚ ਵਿੱਚ ਉਹਦਾ ਹੱਥ ਛੱਡਦਾ। ਕਿਉਂ ਛੱਡਦਾ? ਇਹ ਆਪਣੇ ਆਸਰੇ ਨਾਲ ਹੁਣ ਤੁਰੇ, ਕਿਉਂਕਿ ਜੇ ਇਸ ਦਾ ਹੱਥ ਨਾ ਛੱਡਿਆ ਗਿਆ ਇਹ ਸਾਰੀ ਉਮਰ ਤੁਰ ਨਹੀਂ ਸਕੇਗਾ। ਉਹ ਵਿੱਚ ਵਿੱਚ ਹੱਥ ਛੱਡਦਾ ਪਰ ਪਿਓ ਇੰਨੇ ਵਕਵੇ ਤੇ ਡਿਸਟੈਂਸ ਤੇ ਰਹਿੰਦਾ, ਬੱਚੇ ਨੂੰ ਡਿੱਗਣ ਨਹੀਂ ਦਿੰਦਾ। ਜਦੋਂ ਬੱਚਾ ਵਿਸ਼ਵਾਸ ਨਾਲ ਪਿਓ ਦੇ ਹੱਥਾਂ 'ਤੇ ਵਿਸ਼ਵਾਸ ਰੱਖ ਕੇ ਕਦਮ ਪੁੱਟਦਾ, ਉਹ ਇੱਕ ਦਿਨ ਕਦਮ ਪੁੱਟ ਲੈਂਦਾ, ਦੋ ਕਦਮ ਤੁਰਦਾ, ਡਿੱਗਦਾ ਨਹੀਂ। ਫਿਰ ਉਹਨੂੰ ਤੁਰਨ ਵਿੱਚ ਆਨੰਦ ਮਹਿਸੂਸ ਹੁੰਦਾ, ਫਿਰ ਉਹਦੇ ਅੰਦਰ ਵਿਕਾਸ ਪੈਦਾ ਹੁੰਦਾ ਕਿ ਹੁਣ ਮੈਂ ਖੁਦ ਤੁਰ ਲੈਂਦਾ। ਹਜ਼ੂਰ ਨੇ ਕਿਹਾ ਜੋ ਗੁਰਮਤ ਵਿੱਚ ਵਰਤਦਾ, ਗੁਰੂ ਦੀ ਕਿਰਪਾ ਆਸਰੇ ਨਾਲ ਤੂੰ ਇਸ ਮਾਰਗ 'ਤੇ ਤੁਰੇਗਾ, ਜਦੋਂ ਸਹਿਜੇ ਸਹਿਜੇ ਗੁਣ ਗਾਉਂਦਾ ਤੈਨੂੰ ਆਨੰਦ ਮਹਿਸੂਸ ਹੁੰਦਾ, ਉਸ ਹਿਰਦੇ ਦੇ ਅੰਦਰ ਵਿਕਾਸ ਪੈਦਾ ਹੁੰਦਾ ਕਿ ਇਹਦੇ ਵਿੱਚੋਂ ਕੁਝ ਹੈ, ਸ਼ਬਦ ਵਿੱਚੋਂ ਕੁਝ ਰਸ ਨਿਕਲਦਾ। ਪਰ ਸ਼ੁਰੂਆਤ ਵਿੱਚ ਔਖਾ ਲੱਗਦਾ, ਉਸ ਬੱਚੇ ਨੂੰ ਭੈ ਆਉਂਦਾ ਜਦੋਂ ਉਹ ਦੋ ਚਾਰ ਕਦਮ ਆਪ ਤੁਰਦਾ, ਉਹਦੇ ਆਨੰਦ ਦੀ ਖੁਸ਼ੀ ਬਿਲਕੁਲ ਵੱਖਰੀ ਹੈ। ਤੁਸੀਂ ਸਾਈਕਲ ਸਕੂਟਰ ਚਲਾਉਣਾ ਸਿੱਖਦੇ ਹੋ, ਪਹਿਲਾਂ ਡਰਦਾ, ਜਦੋਂ ਅੱਧ ਕਮੀਲ ਖੁਦ ਚਲਾ ਲੈਂਦਾ ਉਹ ਆਨੰਦ ਜੋ ਅੰਦਰ ਵਰਤਦਾ ਉਹ ਬਿਲਕੁਲ ਵੱਖਰਾ ਹੈ। ਇਸੇ ਤਰ੍ਹਾਂ ਗੁਰਮਤ ਦੇ ਮਾਰਗ ਉੱਤੇ ਹੈ। ਅੱਜ ਹਜ਼ੂਰ ਨੇ ਕਿਹਾ ਗੁਣ ਗਾਏ ਬਿਗਸੈ ਸਦਾਨ ਦਿਨ ਜਾਪ ਸੱਚ ਪਾਵੇ। ਜੇ ਉਸ ਵਾਹਿਗੁਰੂ ਸੱਚੇ ਨੂੰ ਭਾਵੇ ਉਹ ਫਿਰ ਵਿਗਾਸ ਬਖਸ਼ਿਸ਼ ਕਰਦਾ, ਦਿਨ ਰਾਤ ਦਾ ਉਹਨੂੰ ਆਨੰਦ ਤੇ ਗੁਣ ਬਖਸ਼ਦੇ ਹਨ।
ਅਹੰਕਾਰ ਹੋਮੈ ਤਜੈ ਮਾਇਆ ਸਹਿਜ ਨਾਮ ਸਮਾਵੇ।
ਪਰ ਇਹ ਆਨੰਦ ਇਹ ਵਿਗਾਸ ਕਿਹਨਾਂ ਦੇ ਅੰਦਰ ਪੈਦਾ ਹੁੰਦਾ? ਕੌਣ ਹਨ ਜੋ ਗੁਣ ਗਾਉਣ ਵਾਲੇ ਉਸਨੂੰ ਚੰਗੇ ਲੱਗਦੇ ਹਨ? ਹਜ਼ੂਰ ਨੇ ਕਿਹਾ ਜਿਨ੍ਹਾਂ ਉੱਤੇ ਕਿਰਪਾ ਨਜ਼ਰ ਕਰਕੇ ਪਰਮਾਤਮਾ ਵਾਹਿਗੁਰੂ ਅਹੰਕਾਰ ਦੀ ਹੋਮੇ ਦੀ ਮਾਇਆ ਉਹਨਾਂ ਦੇ ਅੰਦਰੋਂ ਧੋ ਦਿੰਦਾ, ਲਾਹ ਦਿੰਦਾ, ਤਾਂ ਹਜ਼ੂਰ ਨੇ ਕਿਹਾ ਉਹ ਸਹਿਜ ਦੇ ਅੰਦਰ ਸਮਾ ਜਾਂਦੇ ਹਨ। ਉਹਨਾਂ ਦੇ ਅੰਦਰ ਫਿਰ ਕੀਤੇ ਹੋਏ ਕਰਮ ਦਾ ਅਹੰਕਾਰ ਨਹੀਂ ਆਉਂਦਾ, ਜਪੇ ਹੋਏ ਨਾਮ ਦੀ ਹੋਮੇ ਪੈਦਾ ਨਹੀਂ ਹੁੰਦੀ, ਉਹ ਮਾਇਆ ਉਹਨਾਂ ਦੇ ਮਨ ਨੂੰ ਮਹਿਲਾ ਨਹੀਂ ਕਰਦੀ। ਉਹ ਜਪਦੇ ਵੀ ਰਹਿੰਦੇ ਨੇ ਪਰ ਨਿਤਾ ਪ੍ਰਤੀ ਅਰਦਾਸ ਹੈ, ਉਹਨਾਂ ਨੂੰ ਯਾਦ ਰਹਿੰਦਾ ਮੈਂ ਪਹਿਲਾ ਕਦਮ ਆਪਣੇ ਪਿਤਾ ਦਾ ਹੱਥ ਪਕੜ ਕੇ ਤੁਰਿਆ ਸੀ। ਉਹਨਾਂ ਨੂੰ ਯਾਦ ਰਹਿੰਦਾ ਇਸ ਮਾਰਗ 'ਤੇ ਪਹਿਲੀ ਬਖਸ਼ਿਸ਼ ਗੁਰੂ ਨੇ ਮੈਨੂੰ ਤੋਰਿਆ, ਮੇਰੀ ਆਪਣੀ ਮਤ ਬੁੱਧ ਨਾਲ ਮੈਂ ਤੁਰਿਆ ਨਹੀਂ। ਗੁਰੂ ਫਿਰ ਘੜਦਾ ਉਸਦੀ ਮਤ ਨੂੰ, ਬੁੱਧ ਨੂੰ, ਮਨ ਨੂੰ। ਇਹ ਚੀਜ਼ ਤੁਸੀਂ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹੋ, ਜਿੱਥੇ ਮਹਾਰਾਜ ਨੇ ਕਿਹਾ ਤਿੱਥੇ ਘੜੀ ਹੈ ਸੁਰਤ, ਜਿੱਥੇ ਸੁਰਤ ਵੀ ਘੜੀ ਜਾਂਦੀ ਹੈ, ਬੁੱਧ ਵੀ ਘੜੀ ਜਾਂਦੀ ਹੈ ਅਤੇ ਮਨ ਵੀ ਘੜਿਆ ਜਾਂਦਾ। ਤਿੱਥੇ ਘੜੀ ਹੈ ਸੁਰਤ, ਮਤ, ਮਨ, ਬੁੱਧ, ਤਿੰਨੇ ਚੀਜ਼ਾਂ। ਬੁੱਧੀ ਘੜੀ ਜਾਂਦੀ ਹੈ, ਉਹਦੇ ਵਿੱਚ ਅਹੰਕਾਰ ਪੈਦਾ ਨਹੀਂ ਹੁੰਦਾ ਕਿ ਮੈਂ ਜਪਿਆ। ਮਨ ਘੜਿਆ ਜਾਂਦਾ, ਉਹਦੇ ਅੰਦਰ ਮਾਇਆ ਵਿਕਾਰ ਪੈਦਾ ਨਹੀਂ ਹੁੰਦੇ। ਸੁਰਤ ਘੜੀ ਜਾਂਦੀ ਹੈ, ਉਹ ਬਿਲਕੁਲ ਅਡੋਲ ਰਹਿਣ ਲੱਗ ਜਾਂਦੀ ਹੈ, ਸਹਿਜ ਵਿੱਚ ਟਿਕਦੀ ਹੈ। ਹਜ਼ੂਰ ਨੇ ਕਿਹਾ ਅਹੰਕਾਰ ਹੋਮੈ ਤਜੈ ਮਾਇਆ। ਸਿੱਖ ਦੇ ਅੰਦਰ ਸਹਿਜ ਟਿਕ ਜਾਂਦਾ ਨਾਮ ਰਾਹੀਂ, ਇਹ ਚੀਜ਼ਾਂ ਦੀ ਮਹਿਲ ਉਸਦੇ ਮਨ ਨੂੰ ਨਹੀਂ ਲੱਗਦੀ, ਅਹੰਕਾਰ ਨਹੀਂ ਆਉਂਦਾ। ਉਹ ਹਰ ਰੋਜ਼ ਜਪਦਾ ਵੀ ਹੈ, ਯਾਦ ਰੱਖਦਾ ਇਹ ਗੁਰੂ ਦੀ ਕਿਰਪਾ ਨਾਲ ਹੈ। ਫਿਰ ਨਿਤਾ ਪ੍ਰਤੀ ਉਹਦੀ ਅਰਦਾਸ ਹੁੰਦੀ ਹੈ, ਜਪ, ਤਪ, ਸੰਜਮ, ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਮਾ। ਫਿਰ ਉਸ ਸਿੱਖ ਦੀ ਨਿਤਾ ਪ੍ਰਤੀ ਅਰਦਾਸ ਹੈ, ਮਾਧੋ ਹਰ 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 ਮੁਖ ਕਹੀਏ, ਹਮ ਤੇ ਕਛੂ ਨਾ ਹੋਏ ਮੇਰੇ ਸਵਾਮੀ, ਜਿਉਂ ਰੱਖੋ ਤਿਉਂ ਰਹੀਏ। ਉਹਦੀ ਫਿਰ ਅਰਦਾਸ ਹੁੰਦੀ, ਦਾਤਾ ਜੀ ਸਰਬ ਸੁੱਖਾਂ ਕੇ ਦਾਤੇ ਸਤਿਗੁਰ, ਕਰੋ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਭੋ, ਨਾਨਕ ਕੀ ਬੇਨੰਤੀ, ਹਰ ਪੈ ਆਪਣਾ ਨਾਮ ਜਪਾਵੋ। ਇਹ ਸਿੱਖ ਦੀ ਅਰਦਾਸ ਹੈ। ਫਿਰ ਉਹ ਜਪਦਾ ਵੀ ਹੈ, ਅਹੰਕਾਰ ਦੀ ਮਹਿਲ ਨਹੀਂ ਲੱਗਦੀ, ਕਿਉਂਕਿ ਨਿਤ ਅਰਦਾਸ ਕਰਦਾ ਕਿ ਕਰੋ ਕਿਰਪਾ ਸਰਬ ਕੇ ਦਾਤੇ। ਇੱਕ ਵਾਰ ਸਾਰੇ ਪੜੋ, ਕਰੋ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਭੋ, ਨਾਨਕ ਕੀ ਬੇਨੰਤੀ, ਹਰ ਪੈ ਆਪਣਾ ਨਾਮ ਜਪਾਵੋ। ਮਿਲ ਕੇ ਕਹਿ ਦਿਓ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਨਾਨਕ ਕੀ ਬੇਨੰਤੀ ਹਰ ਪੈ, ਨਾਨਕ ਕੀ ਬੇਨੰਤੀ ਹਰ ਪੈ, ਨਾਨਕ ਕੀ ਬੇਨੰਤੀ ਹਰ ਪੈ। ਕਰੋ ਅਰਦਾਸ,
ਹਰ ਘਰ ਪੈ
ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਨਕ ਕੀ ਬੇਨੰਤੀ ਹਰ ਪੈ ਨਾਨਕ ਕੀ ਬੇਨੰਤੀ ਹਰ ਪੈ ਨਾਨਕ ਕੀ ਬੇਨੰਤੀ
ਹਰ ਪੈ
ਨਾਨਕ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ
ਜਪਾਵੋ
ਇੱਕ ਅਰਦਾਸ ਨਾਲ ਹੋਰ ਕਰਨੀ ਹੈ ਸਿੱਖ ਨੇ ਉਹ ਪਤਾ ਕੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਕਾਮ ਕ੍ਰੋਧ ਲੋਭ ਝੂਠ
ਨਿੰਦਾ
ਕਾਮ
ਕ੍ਰੋਧ ਲੋਭ ਝੂਠ ਨਿੰਦਾ
ਇਨ ਤੇ ਆਪ ਛਡਾਵੋ ਇਨ ਤੇ ਆਪ ਛਡਾਵੋ ਇਨ ਤੇ ਆਪ
ਛਡਾਵੋ
ਆਪ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ
ਨਾਮ ਜਪਾਵੋ
ਦੋਵੇਂ ਅਰਦਾਸਾਂ ਮਹਾਰਾਜ ਜੀ ਨਾਮ ਆਪਣਾ ਜਪਾਓ ਤੇ ਨਾਲ ਅਰਦਾਸ ਕਰਨੀ ਪਾਤਸ਼ਾਹ ਇਹਨਾਂ ਰੋਗਾਂ ਤੋਂ ਬਚਾਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਪਿੱਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਵੋ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਉਹ ਸਿੱਖ ਫਿਰ ਅਕਾਲ ਪੁਰਖ ਦੀ ਕਿਰਪਾ ਨਾਲ ਸਹਿਜ ਵਿੱਚ ਸਮਾ ਜਾਂਦੇ ਹਨ
ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ
ਆਪ ਹੀ ਉਹ ਕਰਤਾ ਪੁਰਖ ਵਾਹਿਗੁਰੂ ਜੋ ਬਖਸ਼ਿਸ਼ ਕਰਦੇ ਹਨ ਉਹ ਸਿੱਖ ਨੂੰ ਮਿਲਦਾ ਉਹਦੀ ਬਖਸ਼ਿਸ਼ ਕਿਰਪਾ ਨਾਲ ਹੀ ਇਹ ਸਭ ਪ੍ਰਾਪਤੀ ਹੁੰਦੀ ਹੈ
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਉ
ਜੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ ਫਿਰ ਇਹ ਜੀਵ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਸਿਮਰਦਾ ਹੈ ਜਿਉਂ ਚਲਾਏ ਤਿਉਂ ਚੱਲਣਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇਂ ਚੱਲੇ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਅੱਜ ਮਹਾਰਾਜ ਜੀ ਬਖਸ਼ਿਸ਼ ਕਰਦੇ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਇਹ ਜੀਵ ਨਾਮ ਸਿਮਰਦਾ ਹੈ
ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰਾ ਜੀਓ
ਫਿਰ ਇੱਕ ਬਖਸ਼ਿਸ਼ ਹੋਰ ਹੁੰਦੀ ਹੈ ਜਿਹੜੇ ਕੰਮ ਨਾਲ ਨੇ ਪੈਦਾ ਨਾ ਹੋਵੇ ਨੇ ਮੀਨਿੰਗ ਪਿਆਰ ਜਿਸ ਕੰਮ ਵਿੱਚ ਪਿਆਰ ਪੈਦਾ ਨਾ ਹੋਵੇ ਉਹ ਕੰਮ ਬੰਦਾ ਨਹੀਂ ਕਰਦਾ ਉਹਨੂੰ ਛੱਡ ਦਿੰਦਾ ਬੱਚੇ ਨੂੰ ਕੰਮ ਸਿੱਖਣ ਕਿਤੇ ਲਾ ਦਿਓ ਉਹਦਾ ਇੰਟਰਸਟ ਸ਼ੌਕ ਚਾਓ ਪਿਆਰ ਨੇ ਪੈਦਾ ਨਾ ਹੋਵੇ ਉਹ ਛੱਡ ਦੇਗਾ ਪੜ੍ਹਾਈ ਵਿੱਚ ਨੇ ਪੈਦਾ ਨਾ ਹੋਵੇ ਉਹ ਪਿੱਛੇ ਰਹਿ ਜਾਏਗਾ ਇਸ ਤਰ੍ਹਾਂ ਮਹਾਰਾਜ ਨੇ ਕਿਹਾ ਇਸ ਮਾਰਗ ਉੱਤੇ ਫਿਰ ਗੁਰੂ ਨੇ ਪੈਦਾ ਕਰਦਾ ਸਿੱਖ ਦੇ ਅੰਦਰ ਚਾਓ ਪੈਦਾ ਕਰਦਾ ਸਿੱਖ ਦੇ ਅੰਦਰ ਪਿਆਰ ਪੈਦਾ ਕਰਦਾ ਕਿਉਂਕਿ ਪਹਿਲਾਂ ਇਸ ਮਾਰਗ 'ਤੇ ਜਦੋਂ ਕੋਈ ਤੁਰਦਾ ਇਹ ਬਿਲਕੁਲ ਸਿਲ ਯੋਗ ਅਲੂਣੀ ਚੱਟੀਆ ਹੈ ਇਹ ਅਲੂਣਾ ਚੱਟਣ ਦੇ ਯੋਗ ਹੈ ਇਹ ਉਹ ਪੱਥਰ ਚੱਟਣ ਦੇ ਬਰਾਬਰ ਹੈ ਜਿਹਦੇ ਵਿੱਚੋਂ ਕੋਈ ਸਵਾਦ ਨਹੀਂ ਇਹ ਉਹ ਮਾਰਗ ਹੈ ਜਿੱਥੇ ਰੋੜਾਂ ਕੀ ਗੁਰ ਕੀ ਵਿਛਾਈ ਇੱਥੇ ਪਹਿਲੇ ਮਾਰਗ ਉੱਤੇ ਔਖਾ ਲੱਗਦਾ ਪਰ ਫਿਰ ਗੁਰੂ ਤਰਸ ਕਿਰਪਾ ਸਿੱਖ ਉੱਤੇ ਕਰਦਾ ਉਹਦੀ ਕੋਸ਼ਿਸ਼ ਉੱਤੇ ਕਿਰਪਾ ਕਰਕੇ ਉਹਦੇ ਅੰਦਰ ਨਿਉਂ ਪੈਦਾ ਕਰਦਾ ਉਸ ਨੇਹ ਦੇ ਵਿੱਚੋਂ ਆਨੰਦ ਮਿਲਦਾ ਹਜ਼ੂਰ ਕਹਿੰਦੇ ਨੇ ਸਤਿਗੁਰ ਇਹ ਨਦਰ ਕਰਕੇ ਸਿੱਖ ਦੇ ਅੰਦਰ ਨੇਹ ਪੈਦਾ ਕਰ ਦਿੰਦੇ ਹਨ
ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ
ਫਿਰ ਉਸ ਨੇਹ ਦੇ ਸਦਕੇ ਸਿੱਖ ਦੇ ਅੰਦਰੋਂ ਅਰਦਾਸ ਨਿਕਲਦੀ ਹੈ ਉਹ ਚਾਓ ਨਾਲ ਉੱਠਦਾ ਚਾਓ ਨਾਲ ਗੁਰੂ ਕੋਲ ਜਾਂਦਾ ਚਾਓ ਨਾਲ ਜਪਦਾ ਉਹਦੀ ਅਰਦਾਸ ਰਹਿੰਦੀ ਹੈ ਹੇ ਮਾਲਕ ਵਾਹਿਗੁਰੂ ਮੈਨੂੰ ਦਿਨ ਰਾਤ ਕਦੇ ਵੀ ਨਾ ਵਿਸਰਿਓ
ਕਦੇ ਨਾ ਵਿਸਾਰੀ ਅਨ ਦਿਨ ਸਮਾਰੀ ਜਾਂ ਨਾਮ ਲਈ ਤਾਂ ਜੀਵਾ।
ਫਿਰ ਇਸ ਹੱਦ ਤੱਕ ਨੇ ਲੱਗ ਜਾਂਦਾ, ਇਹ ਬਿਲਕੁਲ ਸ਼ਿਖਰ ਦੀ ਅਵਸਥਾ ਹੈ ਜਿੱਥੇ ਕਵੇ ਨਾਮ ਨਹੀਂ ਜਪਿਆ ਤੇ ਮਰ ਜਾਵਾਂਗਾ, ਬਿਲਕੁਲ ਅੱਗੇ ਦੀ ਅਵਸਥਾ। ਇਹ ਠੀਕ ਹੈ, ਆਪਾਂ ਵਿਆਖਿਆ ਜ਼ਰੂਰ ਕਰਦੇ, ਅਜੇ ਉਸ ਮਾਰਗ 'ਤੇ ਨਹੀਂ। ਗੁਰੂ ਅੱਗੇ ਅਰਦਾਸ ਕਰੀਏ, ਇਹ ਅਵਸਥਾ ਬਿਲਕੁਲ ਸ਼ਿਖਰ ਦੀ ਹੈ ਕਿ ਅੱਖਾਂ ਜੀਵਾਂ ਬਿਸਰੈ ਮਰ ਜਾਓ। ਅੱਜ ਮਹਾਰਾਜ ਕਹਿੰਦੇ ਫਿਰ ਅਰਦਾਸ ਉਹ ਸਿੱਖ ਕਰਦਾ, ਮਾਲਕ ਕਦੇ ਨਾ ਵਿਸਾਰੀ ਮੈਨੂੰ, ਕਿਉਂਕਿ ਜੇ ਨਾਮ ਵਿਸਰ ਗਿਆ, ਜੇ ਤੁਸੀਂ ਭੁਲਾ ਦਿੱਤਾ, ਮੈਂ ਮਰ ਜਾਵਾਂਗਾ, ਤੇਰੇ ਤੋਂ ਬਗੈਰ ਮੇਰਾ ਜੀਵਨ ਨਹੀਂ ਹੈ। ਬਿਲਕੁਲ ਇਸ ਤਰ੍ਹਾਂ ਵਰਤਦਾ ਜਿਵੇਂ ਉਹ ਪਾਣੀ ਵਿੱਚੋਂ ਲੰਘਣ ਵਾਲੀ ਬੱਚੀ ਨੇ ਆਪਣੇ ਪਿਤਾ ਦਾ ਹੱਥ ਛੱਡ ਦਿੱਤਾ, ਇਹ ਗੱਲ ਕਹਿ ਦਿੱਤੀ, ਪਿਤਾ ਜੀ ਤੁਸੀਂ ਮੇਰਾ ਹੱਥ ਪਕੜ ਲਓ। ਪੁੱਛਣ ਵਾਲਿਆਂ ਕਿਹਾ, ਬੇਟਾ ਲੰਘਣਾ ਤੇ ਤੂੰ ਹੈ ਪਾਰ, ਪਿਤਾ ਦਾ ਹੱਥ ਤੂੰ ਪਕੜ। ਤੇ ਪਿਤਾ ਨੂੰ ਕਹਿ ਰਹੀ, ਜੀ ਤੁਸੀਂ ਮੇਰਾ ਹੱਥ ਪਕੜ ਲਓ, ਜਿਹਨੇ ਪਾਰ ਲੰਘਣਾ ਸਹਾਰਾ ਉਹਨੂੰ ਚਾਹੀਦਾ। ਬੱਚੀ ਨੇ ਗੱਲ ਬੜੀ ਪਿਆਰੀ ਕਹੀ ਸੀ, ਕਹਿਣ ਲੱਗੀ, ਜੇ ਮੈਂ ਪਾਣੀ ਵਿੱਚੋਂ ਪਿਤਾ ਦਾ ਹੱਥ ਪਕੜ ਕੇ ਲੰਘੀ, ਹੋ ਸਕਦਾ ਕਿਤੇ ਪਾਣੀ ਡੂੰਘਾ ਆ ਜਾਏ, ਹੋ ਸਕਦਾ ਕਿਤੇ ਪੈਰ ਫਿਸਲ ਜਾਏ, ਮੈਂ ਭੈ ਤੇ ਡਰ ਅੰਦਰ ਆਪਣੇ ਪਿਤਾ ਦਾ ਹੱਥ ਛੱਡ ਦਾਂਗੀ, ਪਰ ਮੈਨੂੰ ਆਪਣੇ ਪਿਤਾ 'ਤੇ ਪੂਰਾ ਵਿਸ਼ਵਾਸ ਹੈ, ਮੈਂ ਕਿੰਨਾ ਵੀ ਪੈਰ ਮੇਰਾ ਤਿਲਕ ਜਾਏ, ਮੇਰਾ ਪਿਤਾ ਮੇਰਾ ਹੱਥ ਕਦੇ ਨਹੀਂ ਛੱਡੇਗਾ, ਉਹ ਡੁੱਬਣ ਨਹੀਂ ਦਏਗਾ। ਸਿੱਖ ਫਿਰ ਅਰਦਾਸ ਕਰਦਾ, ਦਾਤਾ ਤੂੰ ਨਾ ਵਿਸਾਰੀ ਕਦੇ ਮਾਲਕ, ਹੇ ਵਾਹਿਗੁਰੂ ਅਸੀਂ ਫਿਸਲ ਸਕਦੇ ਹਾਂ, ਤੁਸੀਂ ਕਿਰਪਾ ਕਰਕੇ ਕਦੇ ਨਾ ਵਿਸਾਰਿਓ।
ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤਾ, ਗੁਰਮੁਖ ਅੰਮ੍ਰਿਤ ਪੀਵਾ।
ਸਤਿਗੁਰ ਦੀ ਕਿਰਪਾ ਨਦਰ ਦੇ ਨਾਲ, ਬਖਸ਼ਿਸ਼ ਦੇ ਨਾਲ, ਤਰਸ ਦੇ ਨਾਲ ਉਹ ਜਪਿਆ ਹੋਇਆ ਨਾਮ ਸਿੱਖ ਫਿਰ ਕੰਨਾਂ ਨਾਲ ਸੁਣਦਾ, ਮਨ ਉਹਦਾ ਤ੍ਰਿਪਤ ਹੋਣ ਲੱਗ ਜਾਂਦਾ, ਉਹਨੂੰ ਅੰਮ੍ਰਿਤ ਰਸ ਮਿਲਦਾ। ਉਹ ਮਨ ਜਿਹੜਾ ਫੁਰਨਿਆਂ ਵਿੱਚ ਭਟਕਦਾ ਸੀ, ਗੁਰੂ ਦੀ ਕਿਰਪਾ ਨਾਲ ਜਪਦਿਆਂ ਜਪਦਿਆਂ ਅੰਦਰ ਦੀ ਸੁਰਤ ਕੰਨ ਸੁਣਦੇ ਨੇ, ਅੰਦਰੋਂ ਮਨ ਤ੍ਰਿਪਤ ਹੋਣ ਲੱਗ ਜਾਂਦਾ ਹੈ।
ਨਦਰ ਕਰੇ ਤਾਂ ਸਤਿਗੁਰ ਮਿਲੇ, ਅਨ ਦਿਨ ਬਵੇਕ ਬੁੱਧ ਵਿਚਰੈ।
ਇਹ ਸਤਿਗੁਰ ਦੀ ਨਦਰ ਕਿਰਪਾ ਕਰਕੇ ਸਿੱਖ ਦੇ ਅੰਦਰ ਫਿਰ ਅਗਲੀ ਬਖਸ਼ਿਸ਼ ਕਰਦੇ ਨੇ, ਬਵੇਕ ਬੁੱਧ ਟਕਾਉਂਦੇ ਨੇ। ਬਵੇਕ ਬੁੱਧ ਉਹ ਬੁੱਧ ਜਿਹੜੀ ਹੰਸ ਦੇ ਅੰਦਰ ਹੈ, ਉਹ ਪਾਣੀ ਤੇ ਦੁੱਧ ਨੂੰ ਅਲੱਗ ਕਰਕੇ ਛੱਕਦਾ। ਇਸ ਤਰ੍ਹਾਂ ਸਿੱਖ ਦੇ ਅੰਦਰ ਬਵੇਕ ਬੁੱਧ ਆਉਂਦੀ, ਉਹਨੂੰ ਸੱਚ ਤੇ ਝੂਠ ਦਾ ਪਤਾ ਲੱਗਣ ਲੱਗ ਜਾਂਦਾ, ਉਹਨੂੰ ਪਾਪ ਤੇ ਪੁੰਨ ਦੀ ਪਹਿਚਾਣ ਹੋ ਜਾਂਦੀ ਹੈ, ਉਹਨੂੰ ਧਰਮ ਤੇ ਅਧਰਮ ਦੀ ਪਹਿਚਾਣ ਹੋ ਜਾਂਦੀ ਹੈ। ਮੈਨੂੰ ਮਾਫ ਕਰਿਓ ਸਾਧ ਸੰਗਤ, 90% ਲੋਕ ਧਰਮੀ ਅਖਵਾਉਂਦੇ ਨੇ ਪਰ ਧਰਮ ਦੀ ਡੈਫੀਨੇਸ਼ਨ ਨਹੀਂ ਪਤਾ। ਇਕੱਲਾ ਪਹਿਰਾਵਾ ਧਰਮ ਨਹੀਂ ਹੈ, ਇਕੱਲਾ ਕੋਈ ਪਾਠ ਧਰਮ ਨਹੀਂ ਹੈ। ਉਸ ਪਾਠ ਤੇ ਪਹਿਰਾਵੇ ਵਿਚਲਾ ਭਾਵ ਸਿੱਖਾ ਤੇਰੇ ਜੀਵਨ ਵਿੱਚ ਆਉਣਾ ਚਾਹੀਦਾ। ਜੇ ਉਹਦਾ ਭਾਵ ਤੇਰੇ ਜੀਵਨ ਵਿੱਚ ਨਾ ਉਤਰਿਆ, ਤੂੰ ਧਰਮੀ ਪਹਿਰਾਵਾ ਪਹਿਨ ਕੇ ਵੀ ਧਰਮੀ ਨਹੀਂ। ਹਜ਼ੂਰ ਦੀ ਬਾਣੀ ਅੰਦਰ ਕਿਸੇ ਧਰਮ ਦੇ ਪਹਿਰਾਵੇ ਦੀ ਨਿੰਦਿਆ ਨਹੀਂ। ਪਹਿਰਾਵਾ ਚੰਗਾ, ਯੂਨੀਫਾਰਮ ਹਰ ਬੱਚਾ ਸਕੂਲ ਵਿੱਚ ਜਾਣ ਲੱਗਿਆਂ ਪਹਿਨਦਾ, ਪਰ ਕਿਸੇ ਯੂਨੀਫਾਰਮ ਦੇ ਨਾਲ ਉਹ ਕਲਾਸ ਪਾਸ ਨਹੀਂ ਕਰਦਾ, ਉਹਨੂੰ ਸਬਕ ਪੜ੍ਹਨਾ ਪੈਂਦਾ। ਪਹਿਰਾਵਾ ਧਰਮ ਦਾ ਚਾਹੀਦਾ, ਪਰ ਗੁਰੂ ਨੇ ਕਿਹਾ ਪਹਿਰਾਵੇ ਵਿੱਚੋਂ ਪ੍ਰੇਮ ਨਾ ਪੈਦਾ ਹੋਇਆ। ਚੇਤੇ ਰੱਖੀਏ, ਪਹਿਰਾਵਾ ਤੈਨੂੰ ਪਰਮਾਤਮਾ ਤੱਕ ਨਹੀਂ ਲੈ ਕੇ ਜਾਏਗਾ, ਉਹਦੇ ਵਿਚਲਾ ਭਾਵ ਤੇਰੇ ਜੀਵਨ ਵਿੱਚ ਉਤਰਨਾ ਚਾਹੀਦਾ। ਕਿਸੇ ਧਰਮ ਦੇ ਪਹਿਰਾਵੇ ਦੀ ਨਿੰਦਿਆ ਨਹੀਂ, ਪਰ ਗੁਰੂ ਨੇ ਸਾਨੂੰ ਥੋੜ੍ਹਾ ਜਿਹਾ ਝੰਝੋੜਨ ਵਾਸਤੇ ਇੱਕ ਪੰਕਤੀ ਕਹੀ। ਕਹਿਣ ਲੱਗੇ, ਫਿਰ ਕੀ ਹੋਇਆ, ਤੂੰ ਧਰਮ ਦਾ ਪਹਿਰਾਵਾ ਪਹਿਨ ਲੈਂਦਾ, 3.5 ਗਜ ਦੀਆਂ 2 ਧੋਤੀਆਂ ਰੱਖ ਲੈਂਦਾ। ਬ੍ਰਾਹਮਣ ਦੇ ਪਹਿਰਾਵੇ ਦੀ ਗੱਲ ਕੀਤੀ, ਤਨ ਉੱਤੇ ਤਨ ਤੰਗ ਦਾ ਜੰਜੂ ਪਹਿਨੇ, ਮੱਥੇ 'ਤੇ ਤਿਲਕ ਵੀ ਲਾ ਲੈਂਦਾ। ਜੇ ਪਹਿਰਾਵਾ ਪਹਿਨ ਕੇ ਪਰਮਾਤਮਾ ਦਾ ਪ੍ਰੇਮ ਪੈਦਾ ਨਾ ਹੋਇਆ ਤਾਂ ਗੁਰੂ ਨੇ ਕਿਹਾ ਇਹ ਰੱਬ ਦਾ ਸੰਤ ਨਹੀਂ, ਇਹ ਠੱਗ ਹੈ। ਉਹ ਸਿੱਖਾ, ਇਹ ਗੱਲ ਕਿਸੇ ਇੱਕ ਧਰਮ ਦੇ ਬੰਦੇ ਦੇ ਪਹਿਰਾਵੇ ਬ੍ਰਾਹਮਣ ਨੂੰ ਨਹੀਂ ਕਹੀ, ਇਹ ਗੁਰੂ ਨੇ ਤੈਨੂੰ ਵੀ ਕਿਹਾ। ਬਾਹਰੋਂ ਕਕਾਰ ਪਹਿਰਾਵਾ ਪਹਿਨਣ ਵਾਲਿਆ, ਗੁਰੂ ਅੱਗੇ ਅਰਦਾਸ ਕਰ, ਤੇਰੇ ਅੰਦਰ ਪ੍ਰੇਮ ਪੈਦਾ ਹੋਵੇ। ਪ੍ਰੇਮ ਤੋਂ ਬਗੈਰ ਇਹ ਪਹਿਰਾਵਾ ਤੈਨੂੰ ਪਰਮਾਤਮਾ ਤੱਕ ਨਹੀਂ ਲੈ ਕੇ ਜਾ ਸਕਦਾ। ਹਜ਼ੂਰ ਨੇ ਕਿਹਾ, ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਵਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਪਹਿਰਾਵਾ ਹੈ ਪਰ ਅੰਦਰ ਪ੍ਰੇਮ ਨਹੀਂ ਹੈ, ਤੂੰ ਠੱਗ ਹੈ। ਗੁਰੂ ਅੱਗੇ ਅਰਦਾਸ ਕਰੋ, ਇਹ ਚੀਜ਼ ਸਾਡੇ ਗੁਰੂ ਦੇ ਦਿੱਤੇ ਪਹਿਰਾਵੇ ਦਾ ਪ੍ਰੇਮ ਸਾਡੇ ਅੰਦਰ ਪੈਦਾ ਹੋਵੇ। ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਿੱਖ ਦੇ ਅੰਦਰ ਬਵੇਕ ਬੁੱਧ ਆਉਂਦੀ ਹੈ, ਉਹ ਬਵੇਕ ਬੁੱਧ ਨਾਲ ਵਿਚਰਦਾ, ਉਹਨੂੰ ਧਰਮ ਅਤੇ ਧਰਮ, ਪਾਪ ਅਤੇ ਪੁੰਨ, ਉਹਨੂੰ ਸੰਸਾਰ ਵਿੱਚ ਚੰਗਿਆਈ ਅਤੇ ਬੁਰਿਆਈ, ਇਹ ਸਭ ਕੁਝ ਇਹਦਾ ਧਰਮ ਸਮਝ ਆ ਜਾਂਦਾ ਹੈ।
ਅੰਦਰ ਸਾਚਾ ਨੇ ਹੋ ਉਰੇ ਸਤਿਗੁਰ ਹੈ।
ਗੁਰੂ ਫਿਰ ਉਹਦੇ ਅੰਦਰ ਨੇਹ ਪ੍ਰੇਮ ਪੈਦਾ ਕਰ ਦਿੰਦਾ, ਉਹ ਪਾਠ ਪੜ੍ਹਦਾ, ਪਹਿਰਾਵਾ ਪਹਿਨਦਾ, ਸਭ ਪ੍ਰਵਾਨ ਹੈ, ਕਿਉਂਕਿ ਪ੍ਰੇਮ ਅੰਦਰ ਪੈਦਾ ਹੋ ਗਿਆ। ਉਹ ਫਿਰ ਗੁਰੂ ਦੀ ਨਦਰ ਕਿਰਪਾ ਨਾਲ ਸੱਚੇ ਨੇਹ ਵਿੱਚ ਅੰਮ੍ਰਿਤ ਪੀਂਦਾ ਹੈ।
ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਉ।
ਗੁਰੂ ਫਿਰ ਉਹਨੂੰ ਕਿਸ ਰਸਤੇ ਤੋਂ ਲਿਆਉਂਦਾ? ਸਤ ਸੰਗਤ ਦੇ ਰਾਹੀਂ। ਸਿੱਖ ਨੂੰ ਕਹਿੰਦਾ ਨਿਤਾ ਪ੍ਰਤੀ ਸਤ ਸੰਗਤ ਕਰ, ਹਰ ਰੋਜ਼ ਸੰਗਤ ਵਿੱਚ ਜਾਣਾ, ਹਰ ਰੋਜ਼ ਗੁਰੂ ਦੇ ਦਰਸ਼ਨ ਕਰਨੇ ਨੇ, ਐਵਰੀ ਡੇ ਆਪਣਾ ਨੇਮ ਬਣਾ, ਨੇਮ ਦੇ ਵਿੱਚੋਂ ਪ੍ਰੇਮ ਪੈਦਾ ਹੋ ਜਾਏਗਾ। ਗੁਰੂ ਫਿਰ ਸਤਸੰਗਤ ਦਾ ਰਸਤਾ ਦਿੰਦਾ, ਸਿੱਖ ਦੇ ਵੱਡੇ ਭਾਗ ਬਣਦੇ ਨੇ, ਉਹਨੂੰ ਸਤਸੰਗਤ ਵਿੱਚੋਂ ਰਸ ਆਉਂਦਾ। ਇਹ ਚੀਜ਼ ਸਮਝ ਆਉਂਦੀ ਹੈ, ਜਿਉਂ ਚੰਦਨ ਨਿਕਟ ਵਸੈ ਹਿਰਡ ਬਪੜਾ ਤਿਉਂ ਸਤਸੰਗਤ ਮਿਲ ਪਤਿਤ ਪ੍ਰਵਾਨ। ਜਿਵੇਂ ਚੰਦਨ ਦੇ ਨਾਲ ਰਿਣ ਦਾ ਮੁੱਲ ਪੈਂਦਾ, ਏਦਾਂ ਸਿੱਖਾ ਸਤਸੰਗਤ ਵਿੱਚ ਆ ਕੇ ਪਤਿਤ ਵੀ ਪ੍ਰਵਾਨ ਹੋ ਜਾਂਦੇ ਨੇ। ਗੁਰੂ ਫਿਰ ਸਿੱਖ ਨੂੰ ਸਤਸੰਗਤ ਦੇ ਰਾਹੀਂ ਵੱਡ ਭਾਗ ਬਣਾਉਂਦੇ ਨੇ, ਫਿਰ ਸਤਿਗੁਰੂ ਕਿਰਪਾ ਕਰਕੇ ਰਸ ਬਖਸ਼ਦੇ ਹਨ।
ਅਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ।
ਉਹਦੀ ਫਿਰ ਦਿਨ ਰਾਤ ਲਿਵ ਲੱਗਦੀ ਹੈ ਸਤਸੰਗਤ ਵੱਲ। ਇੱਕ ਦਿਨ ਨਾਗਾ ਪੈ ਜਾਏ, ਉਹ ਦੂਰ ਰਹਿ ਕੇ ਤੜਫਦਾ, ਅੱਜ ਮੈਂ ਸੰਗਤ ਵਿੱਚ ਕਿਉਂ ਨਹੀਂ ਗਿਆ। ਇੱਕ ਦਿਨ ਜਪਜੀ ਸਾਹਿਬ ਨਾ ਪੜਿਆ ਜਾਏ, ਦੁਪਹਿਰ ਤੱਕ ਉਹਦਾ ਮਨ ਤੜਫਣ ਲੱਗ ਜਾਂਦਾ। ਇਹ ਚੀਜ਼ ਰਸ ਗੁਰੂ ਪੈਦਾ ਕਰਦਾ, ਕੋਸ਼ਿਸ਼ ਸਿੱਖ ਕਰੇ, ਕਿਰਪਾ ਸਤਿਗੁਰੂ ਵਰਤਾ ਦਿੰਦੇ ਨੇ, ਇਸ ਤਰ੍ਹਾਂ ਸਿੱਖ ਫਿਰ ਸਹਿਜ ਵਿੱਚ ਸਮਾ ਜਾਂਦਾ ਹੈ।
ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ।
ਜਦੋਂ ਸਹਿਜ ਵਿੱਚ ਮਨ ਟਿਕਦਾ, ਪਰਮਾਤਮਾ ਵਾਹਿਗੁਰੂ ਦਾ ਨਾਮ ਉਹਦੇ ਮਨ ਨੂੰ ਚੰਗਾ ਲੱਗਦਾ, ਰਸ ਆਉਂਦਾ, ਉਹ ਜੀਵ ਜਪਣ ਵਾਲਾ ਰੱਬ ਨੂੰ ਭਾ ਜਾਂਦਾ, ਫਿਰ ਗੁਰੂ ਨੇ ਕਿਹਾ ਉਹ ਸਦਾ ਅਤੀਤ ਦੇ ਬੈਰਾਗੀ ਰਹਿੰਦਾ। ਰਹਿੰਦਾ ਪਰਿਵਾਰ ਵਿੱਚ ਹੀ ਹੈ, ਰਹਿੰਦਾ ਸੰਸਾਰ ਵਿੱਚ ਹੈ, ਰਹਿੰਦਾ ਕਾਰੋਬਾਰ ਵਿੱਚ ਹੈ, ਪਰ ਅਤੀਤ ਤੇ ਵਿਰਾਗੀ ਰਹਿੰਦਾ। ਉਹਦੇ ਸਰੀਰ ਦੀ ਤਾਸੀਰ ਬਦਲ ਜਾਂਦੀ ਹੈ। ਇੱਕ ਨੁਕਤਾ ਥੋੜ੍ਹਾ ਜਿਹਾ ਧਿਆਨ ਨਾਲ ਸਮਝੋ, ਇਹਨੂੰ ਫਿਰ ਕਿਤੇ ਵਿਸਥਾਰ ਕਰਾਂਗੇ। ਸਰੀਰ ਉਹੀਓ ਰਹਿੰਦਾ, ਤਾਸੀਰ ਬਦਲ ਜਾਂਦੀ ਹੈ। ਕਿਸੇ ਵੀ ਸਰੀਰ ਵਿੱਚੋਂ ਕਾਮ ਕ੍ਰੋਧ ਲੋਮੋ ਅਹੰਕਾਰ ਖਤਮ ਨਹੀਂ ਹੁੰਦੇ, ਨਾ ਰੱਬ ਨੇ ਗੁਰੂ ਨੇ ਇਹ ਗੱਲ ਗੁਰਮਤ ਵਿੱਚ ਕਹੀ ਹੈ ਕਿ ਇਹ ਬਿਲਕੁਲ ਖਤਮ ਹੋਣੇ ਚਾਹੀਦੇ ਨੇ। ਰਹਿੰਦੇ ਉਹਦੇ ਸਰੀਰ ਅੰਦਰ ਨੇ, ਪਰ ਤਸੀਰ ਬਦਲ ਜਾਂਦੀ ਹੈ। ਜਿਵੇਂ ਸੰਸਾਰੀ ਤੌਰ 'ਤੇ ਵੇਖਿਓ, ਜਦੋਂ ਪਾਰਾ ਕੱਚਾ ਕੋਈ ਖਾ ਲੈ ਤਾਂ ਰੋਗ ਪੈਦਾ ਕਰਦਾ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਜੈਸੇ ਕੱਚੋ ਪਾਰੋ ਖਾਤ ਉਪਜੇ ਵਿਕਾਰ ਗਾਤ, ਮਾਰੇ ਨੇ ਕਲੰਕ ਹੋਏ ਕਲੰਕਨ ਮਿਟਾਵਈ। ਕੱਚਾ ਪਾਰਾ ਰੋਗ ਪੈਦਾ ਕਰਦਾ, ਉਹਨੂੰ ਭਸਮ ਕਰਕੇ ਵੈਦਿਕ ਨੁਕਤੇ ਨਾਲ ਦਵਾਈ ਬਣਾਈ ਜਾਏ, ਉਹਦੀ ਤਸੀਰ ਬਦਲ ਜਾਂਦੀ ਹੈ। ਉਹੀ ਉਹ ਪਾਰਾ ਜਿਹੜਾ ਰੋਗ ਕੱਟ ਦਿੰਦਾ 20 ਸਾਲ ਦੇ। ਸੰਖਿਆ ਕੱਚਾ ਕੋਈ ਖਾ ਲੈ ਰੋਗ ਪੈਦਾ ਕਰਦਾ, ਭਸਮ ਕਰਕੇ ਦਵਾਈ ਪਾ ਕੇ ਤਸੀਰ ਬਦਲ ਜਾਏ, ਉਹੀ ਉਹ ਰੋਗ ਹਟਾਉਂਦਾ। ਅਨੇਕਾਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਤੁਸੀਂ ਸਿੱਧੀਆਂ ਖਾਓਗੇ ਉਹਦੀ ਤਸੀਰ ਹੋਰ ਹੈ, ਉਹਨੂੰ ਪਾਣੀ ਵਿੱਚ ਭਿਉਂ ਕੇ ਖਾਓਗੇ ਤਸੀਰ ਹੋਰ ਹੈ। ਸਰੀਰ ਅੰਦਰ ਉਹ ਚੀਜ਼ਾਂ ਰਹਿੰਦੀਆਂ ਨੇ, ਗੁਰੂ ਸਿੱਖ ਦੇ ਸਰੀਰ ਦੀ ਤਸੀਰ ਬਦਲ ਦਿੰਦਾ, ਗੁਰੂ ਸਿੱਖ ਦੀ ਸੁਰਤ ਦੀ ਤਸੀਰ ਬਦਲ ਦਿੰਦਾ। ਉਹ ਅੱਖਾਂ ਨਾਲ ਵੇਖਦਾ ਪਰ ਮੈਲ ਆਉਣੀ ਬੰਦ ਹੋ ਜਾਂਦੀ ਹੈ, ਉਹ ਜ਼ੁਬਾਨ ਨਾਲ ਬੋਲਦਾ ਪਰ ਉਹ ਸੰਸਾਰੀ ਆਵਾਜ਼ ਨਹੀਂ ਰਹਿੰਦੀ, ਉਹ ਕੰਨਾਂ ਨਾਲ ਸੁਣਦਾ ਪਰ ਸੁਰਤ ਸੰਸਾਰੀ ਨਹੀਂ ਹੁੰਦੀ। ਸਾਧ ਸੰਗਤ ਗੁਰੂ ਸਰੀਰ ਵਿੱਚ ਰਹਿਣ ਵਾਲੇ ਦੀ ਤਸੀਰ ਬਦਲ ਦਿੰਦਾ। ਅੱਜ ਮਹਾਰਾਜ ਨੇ ਕਿਹਾ ਫਿਰ ਉਹ ਅਤੀਤ ਤੇ ਵਿਰਾਗੀ ਰਹਿੰਦਾ, ਰਹਿੰਦਾ ਪਰਿਵਾਰ ਵਿੱਚ ਹੀ ਹੈ, ਪਰ ਗੁਰੂ ਦੀ ਕਿਰਪਾ ਸ਼ਬਦ ਨਾਲ ਤਸੀਰ ਬਦਲ ਜਾਂਦੀ ਹੈ।
ਹਾਲਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ।
ਉਹ ਸੰਸਾਰ ਤੋਂ ਅਲੱਗ ਦਿਸਣ ਲੱਗ ਜਾਂਦਾ, ਫਿਰ ਹਲਤ ਤੇ ਪਲਤ ਦੀ ਉਹਨੂੰ ਸੋਭਾ ਮਿਲਦੀ ਹੈ, ਰੱਬ ਨਾਲ ਲਿਵ ਲੱਗ ਜਾਂਦੀ, ਲੋਕ ਵਿੱਚ ਵੀ ਸੋਭਾ, ਮਰਨ ਤੋਂ ਬਾਅਦ ਪਰ ਲੋਕ ਦੀ ਵੀ ਸੋਭਾ ਮਿਲਦੀ ਹੈ।
ਹਰ ਇੱਕ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ।
ਤਸੀਰ ਕੀ ਬਦਲ ਗਈ ਉਹਦੀ? ਮਹਾਰਾਜ ਨੇ ਕਿਹਾ ਹਰ ਇੱਕ ਸੋਗ ਦੋਹਾਂ ਤੇ ਮੁਕਤਾ, ਉਹਨੂੰ ਕ੍ਰੋਧ ਆਉਣਾ ਬੰਦ ਹੋ ਜਾਂਦਾ, ਉਹਦੇ ਅੰਦਰੋਂ ਲੋਭ ਦੀ ਤਸੀਰ ਬਦਲ ਜਾਂਦੀ ਹੈ, ਉਹਦੇ ਅੰਦਰੋਂ ਮੋਹ ਦੀ ਤਸੀਰ ਬਦਲ ਜਾਂਦੀ, ਹਰਖ ਤੇ ਸੋਗ ਦੋਹਾਂ ਤੇ ਮੁਕਤ ਰਹਿੰਦਾ। ਜੋ ਪ੍ਰਮਾਤਮਾ ਕਰਦਾ ਉਹਨੂੰ ਚੰਗਾ ਲੱਗਣ ਲੱਗ ਜਾਂਦਾ, ਆਠ ਪਹਿਰ ਨਿਕਟ ਕਰ ਜਾਂਦੇ, ਪ੍ਰਭ ਕਾ ਕੀਆ ਮਿੱਠਾ ਮੰਨੇ, ਉਹਦੇ ਅੰਦਰੋਂ ਤਸੀਰ ਬਦਲ ਜਾਂਦੀ ਹੈ, ਹਰਖ ਸੋਗ ਤੋਂ ਮੁਕਤ ਰਹਿੰਦਾ ਹੈ।
ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਉ।
ਪਰ ਜੇ ਪਰਮਾਤਮਾ ਵਾਹਿਗੁਰੂ ਦੇ ਘਰ ਦਾ ਰਸ ਸਤਸੰਗਤ ਦੇ ਰਾਹੀਂ ਜਿਨ੍ਹਾਂ ਦੇ ਵਡਭਾਗ ਬਣਾਏ ਗੁਰੂ ਨੇ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ।
ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਉ।
ਬਿਲਕੁਲ ਬਿਲਕੁਲ ਉਲਟ ਉਹਨਾਂ ਬੰਦਿਆਂ ਦੀ ਗੱਲ ਕੀਤੀ ਜਿਹੜੇ ਮਨਮੁੱਖ ਨੇ, ਜਿਨ੍ਹਾਂ ਦੀ ਤਸੀਰ ਨਹੀਂ ਬਦਲੀ, ਜਿਹੜੇ ਧਰਮ ਦੇ ਨੇੜੇ ਨਹੀਂ ਆਏ। ਹਜ਼ੂਰ ਨੇ ਕਿਹਾ ਉਹ ਮਨਮੁੱਖ ਨੇ, ਮਨ ਦੇ ਅੱਖੇ ਕੰਮ ਕਰਦੇ ਨੇ, ਦੂਜੇ ਭਾਏ ਵਿੱਚ ਰਹਿੰਦੇ ਨੇ, ਉਹ ਜਮਾਂ ਦੀ ਆਤਮਕ ਮੌਤ ਦੇ ਨੇੜੇ ਰਹਿੰਦੇ ਨੇ ਤੇ ਆਤਮ ਮੌਤ ਉਹਨਾਂ ਨੂੰ ਪਹੁੰਚ ਜਾਂਦੀ ਹੈ।
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ।
ਹਜ਼ੂਰ ਨੇ ਕਿਹਾ ਮਾਇਆ ਦੇ ਦੁੱਖ ਨਾਲ ਮੋਹੇ ਜਾਂਦੇ ਨੇ, ਬਹੁਤ ਕੁਝ ਹੁੰਦਿਆਂ ਵੀ ਹਾਏ ਹਾਏ ਕਰਦੇ ਰਹਿੰਦੇ ਨੇ, ਕਦੇ ਤਨ ਦੀ ਤੰਦਰੁਸਤੀ ਨਹੀਂ, ਕਦੇ ਪਦਾਰਥ ਘਟ ਗਏ ਨੇ, ਕਦੇ ਬੱਚੇ ਵਿਗੜ ਗਏ ਨੇ, ਉਹ ਹਰ ਪੱਖੋਂ ਸੰਸਾਰ ਵਿੱਚ ਕਿਸੇ ਨਾ ਕਿਸੇ ਪਾਸਿਓਂ ਦੁਖੀ ਰਹਿੰਦੇ ਨੇ, ਸਾਰਾ ਦਿਨ ਮਾਇਆ ਮੋਹ ਵਿੱਚ ਮੋਏ ਹੋਏ ਬੰਦੇ ਹਾਏ ਹਾਏ ਕਰਦੇ ਨੇ, ਬਹੁਤਾ ਕੁਝ ਹੁੰਦਿਆਂ ਵੀ ਭਾਵ ਉਹਨਾਂ ਨੂੰ ਸੁੱਖ ਨਹੀਂ ਮਿਲਦਾ।
ਮਾਇਆ ਦੁੱਖ ਮੋਹਿਆ ਹੋ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ।
ਕਿਉਂਕਿ ਮਾਇਆ ਦੇ ਦੁੱਖ ਨੇ ਮੋਹ ਲਿਆ, ਦੁੱਖ ਦਾ ਕਾਰਨ ਕੀ ਹੈ? ਮੇਰੀ ਮੇਰੀ ਕਰਤ ਵਿਹਾਵੇ, ਉਹ ਕਹਿੰਦੇ ਨੇ ਮੇਰਾ ਹੈ ਮੇਰਾ ਹੈ, ਇਹਦੇ ਵਿੱਚ ਹੀ ਦੁੱਖ ਹੈ। ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਹੁਣ ਮੇਰੀ ਮੇਰੀ ਛੱਡਣੀ ਔਖੀ ਹੈ, ਇਸੇ ਕਰਕੇ ਇਹ ਦੁੱਖ ਤੇ ਰੋਗ ਹਨ। ਹਜ਼ੂਰ ਨੇ ਕਿਹਾ ਇਹੀਓ ਉਹਨਾਂ ਦੇ ਦੁੱਖ ਮੋਹ ਤੇ ਰੋਗ ਦਾ ਕਾਰਨ ਹੈ।
ਜੋ ਪ੍ਰਭ ਦੇ ਤਿਸ ਚਿਤੈ ਨਾਹੀਂ ਅੰਤ ਗਿਆ ਪਛਤਾਵੇ।
ਤੇ ਉਹਨਾਂ ਦਾ ਦੁੱਖ ਇਹ ਹੈ ਜੋ ਪ੍ਰਭੂ ਨੇ ਦਿੱਤਾ ਹੁਣ ਤੱਕ ਚੇਤਾ ਭੁੱਲ ਜਾਂਦਾ, ਰੱਬ ਨੇ ਕੀ ਦਿੱਤਾ ਚੇਤੇ ਨਹੀਂ, ਤੇ ਅੰਤ ਨੂੰ ਪਛਤਾ ਕੇ ਜਾਂਦੇ ਨੇ। ਉਹਨਾਂ ਚੀਜ਼ਾਂ ਲਈ ਤੜਫਦੇ ਰਹਿੰਦੇ ਜੋ ਨਹੀਂ ਮਿਲਿਆ, ਉਹ ਚੀਜ਼ਾਂ ਲਈ ਤੜਫਦੇ ਨੇ ਜੋ ਦੂਜਿਆਂ ਕੋਲ ਹੈ। ਜੋ ਰੱਬ ਨੇ ਉਹਨੂੰ ਦਿੱਤਾ ਉਹ ਚੇਤਾ ਨਹੀਂ ਆਉਂਦਾ, ਉਹਦੇ ਵੱਲ ਸੁਰਤ ਨਹੀਂ ਰੱਖਦਾ, ਅੰਤ ਤੱਕ ਪਛਤਾ ਕੇ ਦੁਖੀ ਜਾਂਦੇ ਹਨ।
ਬਿਨ ਨਾਵੇ ਕੋ ਸਾਥ ਨਾ ਚੱਲੇ ਪੁੱਤਰ ਕਲੱਤਰ ਮਾਇਆ ਧੋਹਿਆ।
ਨਾਮ ਤੋਂ ਬਗੈਰ ਕੋਈ ਚੀਜ਼ ਨਾਲ ਨਹੀਂ ਜਾਂਦੀ, ਪੁੱਤਰ ਕਲੱਤਰ ਇਸਤਰੀ ਪਰਿਵਾਰ ਧਨ ਦੌਲਤ ਸਭ ਕੁਝ ਉਹਨੂੰ ਧੋਇਆ ਦਾ ਅਰਥ ਹੈ, ਠੱਗ ਲੈਂਦੇ ਹਨ।
ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ।
ਇਸ ਤਰ੍ਹਾਂ ਮਨਮੁਖ ਬੰਦੇ ਦੂਜੇ ਭਾਏ ਵਿੱਚ ਰਹਿੰਦੇ ਨੇ, ਦੁਬਧਾ ਵਿੱਚ ਰਹਿੰਦੇ ਹਨ ਤੇ ਜਮਾਂ ਦੇ ਹੱਥ ਪੈ ਜਾਂਦੇ ਹਨ, ਆਤਮਕ ਮੌਤ ਹੁੰਦੀ ਹੈ।
ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਇਆ ਜੀਓ।
ਅਖੀਰ ਹੁਣ ਆਖਰੀ ਪਦਾ ਮਹਾਰਾਜ ਨੇ ਬਖਸ਼ਿਸ਼ ਕੀਤਾ, ਅਰਦਾਸ ਕਰ। ਦੇਖੋ ਮਨਮੁਖ ਦੀ ਗੱਲ ਕਹਿ ਕੇ ਵੀ ਮਹਾਰਾਜ ਨੇ ਕਿਹਾ ਅਰਦਾਸ ਕਰ। ਹੋ ਸਕਦਾ ਸੁਣਨ ਵਾਲੇ ਦੇ ਅੰਦਰ ਇਹ ਚੀਜ਼ਾਂ ਹੋਣ, ਹੋ ਸਕਦਾ ਸੁਣਾਉਣ ਵਾਲੇ ਦੇ ਅੰਦਰ ਇਹ ਚੀਜ਼ਾਂ ਹੋਣ। ਇਸ ਲਈ ਗੁਰੂ ਨੇ ਕਿਹਾ ਸਿੱਖਾ ਜਦੋਂ ਤੂੰ ਉਪਦੇਸ਼ ਪੜ੍ਹੇ ਤਾਂ ਮਨਮੁਖ ਦੀ ਗੱਲ ਕਹਿ ਕੇ ਹੁਣ ਕਿਹਾ ਅਰਦਾਸ ਕਰੀ, ਇਹਦਾ ਇਲਾਜ ਹੈ। ਜੇ ਕੋਈ ਰੋਗ ਹੈ ਤੇ ਉਹਦਾ ਇਲਾਜ ਹੈ। ਹੁਮ ਐ ਦੀਰਕ ਰੋਗ ਹੈ ਦਾਰੂ ਪੀਏ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਅੱਜ ਮਹਾਰਾਜ ਨੇ ਕਿਹਾ ਅਰਦਾਸ ਕਰ, ਕਰ ਕਿਰਪਾ ਹੇ ਪਰਮਾਤਮਾ ਵਾਹਿਗੁਰੂ, ਕਿਰਪਾ ਬਖਸ਼ਿਸ਼ ਕਰੋ, ਮੇਰੇ ਤੇ ਨਦਰ ਬਖਸ਼ੋ, ਮੈਨੂੰ ਆਪਣੇ ਮਹਿਲ ਘਰ ਦੇ ਦੀਦਾਰ ਬਖਸ਼ਿਓ।
ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ।
ਮਹਾਰਾਜ ਕਹਿੰਦੇ ਅਰਦਾਸ ਕਰ ਸਦਾ ਹੱਥ ਜੋੜ ਕੇ, ਨਿਮਰਤਾ ਵਿੱਚ ਉਹਦੇ ਅੱਗੇ ਅਰਦਾਸ ਕਰ, ਦੋਏ ਕਰ ਜੋੜ ਕਰੂੰ ਅਰਦਾਸ, ਤੁਦ ਭਾਵੇ ਤਾਂ ਆਣੇ ਰਾਸ, ਕਿਉਂਕਿ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ। ਉਹਦੇ ਅੱਗੇ ਪਾਠ ਦਾ ਹੰਕਾਰ ਨਾ ਕਰੀ, ਹੱਥ ਜੋੜ ਕੇ ਅਰਦਾਸ ਕਰ, ਉਹ ਕਿਰਪਾ ਕਰਨਗੇ।
ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ, ਹੁਕਮ ਮਨ ਸੁਖ ਪਾਇਆ।
ਜੋ ਪਰਮਾਤਮਾ ਵਾਹਿਗੁਰੂ ਨੂੰ ਭਾਉਂਦਾ ਇਹ ਚੇਤੇ ਰੱਖੀ, ਉਹ ਤੈਨੂੰ ਵੀ ਫਿਰ ਭਾਉਣ ਲੱਗ ਜਾਏਗਾ, ਤੈਨੂੰ ਚੰਗਾ ਲੱਗੇਗਾ। ਜਿਹੜੇ ਨੌਕਰ ਨੂੰ ਮਾਲਕ ਦਾ ਹੁਕਮ ਚੰਗਾ ਲੱਗਦਾ, ਉਸ ਮਾਲਕ ਨੂੰ ਉਹ ਨੌਕਰ ਵੀ ਚੰਗਾ ਲੱਗਦਾ। ਜਿਹੜਾ ਨੌਕਰ ਮਾਲਕ ਦਾ ਹੁਕਮ ਮੰਨਦਾ, ਮਾਲਕ ਨੂੰ ਨੌਕਰ ਚੰਗਾ ਲੱਗਦਾ, ਫਿਰ ਤੂੰ ਪਰਮਾਤਮਾ ਨੂੰ ਵੀ ਭਾ ਜਾਏਗਾ। ਹੁਕਮ ਮੰਨਣ ਨਾਲ ਹੀ ਤੈਨੂੰ ਸੁੱਖ ਮਿਲਣਾ ਹੈ।
ਅਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ।
ਦਿਨ ਰਾਤ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਫਿਰ ਨਾਮ ਜਪ, ਉਹਨੂੰ ਸੁਰਤ ਵਿੱਚ ਰੱਖ ਤੇ ਸਹਿਜ ਵਿੱਚ ਅੰਦਰੋਂ ਮਨ ਟਿਕ ਜਾਏਗਾ, ਇਹਦੀ ਕਲਪਨਾ ਰੁਕ ਜਾਏਗੀ, ਇਹ ਨਾਮ ਵਿੱਚ ਸਮਾਉਣ ਲੱਗ ਜਾਏਗਾ।
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ।
ਫਿਰ ਨਾਮ ਦੀ ਸ਼ਕਤੀ ਵੇਖ ਕੀ ਹੈ, ਫਿਰ ਨਾਮ ਦੀ ਕਰਾਮਤ ਕੀ ਹੈ, ਸ਼ਬਦ ਦੀ ਫਿਰ ਤਾਕਤ ਵੇਖੀ, ਉਹਦੇ ਵਿੱਚੋਂ ਵਡਿਆਈ ਮਿਲਣੀ ਸ਼ੁਰੂ ਹੋਏਗੀ। ਚਾਰ ਪਦਾਰਥ ਜੇ ਕੋ ਮੰਗੇ ਸਾਜਨਾਂ ਕੀ ਸੇਵਾ ਲੱਗੇ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਤਿ ਆਵੇ। ਜੇ ਤੂੰ ਚਾਹੁੰਦੇ ਤੇਰੇ ਦੁੱਖ ਮਿਟ ਜਾਣ, ਵਡਿਆਈ ਮਿਲੇਗੀ, ਨਾਮ ਵਿੱਚੋਂ ਮਹਾਰਾਜ ਨੇ ਕਿਹਾ ਜੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਨਾਮ ਤੇਰੇ ਮਨ ਨੂੰ ਪਾ ਜਾਵੇ
ਕਰ ਕਿਰਪਾ ਲੈ ਹੋ ਮਿਲਾਏ ਮਹਿਲ ਹਰ ਪਾਵੇ ਜੀਓ
ਉਹਦੇ ਵਾਸਤੇ ਅਰਦਾਸ ਕਰ ਹੇ ਵਾਹਿਗੁਰੂ ਕਿਰਪਾ ਕਰਕੇ ਮਿਲਾਓ ਮੈਨੂੰ ਆਪਣੇ ਮਹਿਲ ਆਪਣੇ ਘਰ ਦੀ ਸੋਝੀ ਦਿਓ ਆਪਣੇ ਘਰ ਵਿੱਚ ਰੱਖੋ ਫਿਰ ਗੁਰੂ ਸਿੱਖ ਵਾਸਤੇ ਸ਼ਰਤ ਰੱਖਦਾ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਪੋਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਗੁਰੂ ਅੱਗੇ ਅਰਦਾਸ ਕਰੀ ਤੈਨੂੰ ਪ੍ਰਾਪਤੀ ਹੋਏਗੀ ਇੱਕ ਬੇਨਤੀ ਸਮਾਂ ਸਮਾਪਤ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵਿਸ਼ਵਾਸ ਰੱਖ ਲਈ ਭਰੋਸਾ ਰੱਖ ਲਈ ਸਾਧ ਸੰਗਤ ਗੁਰੂ ਉੱਤੇ ਵਿਸ਼ਵਾਸ ਭਰੋਸਾ ਰੱਖ ਕੇ ਅਰਦਾਸ ਕੀਤੀ ਜਾਏ ਤਾਂ ਗੁਰੂ ਕਦੇ ਨਹੀਂ ਡੋਲਣ ਦਿੰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਦੋ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਭੰਗਾਣੀ ਦੀ ਜੰਗ ਤੋਂ ਬਾਅਦ ਇੱਕ ਗੱਲ ਕਹੀ ਪੀਰ ਜੀ ਮੰਗੋ ਕੀ ਮੰਗਦੇ ਹੋ ਮਹਾਰਾਜ ਦਸਤਾਰ ਸਜਾਉਣ ਲੱਗੇ ਸਨ ਕੇਸਾਂ ਵਿੱਚ ਕੰਘਾ ਪੀਤੇ ਇਤਿਹਾਸ ਕਹਿੰਦਾ ਪੀਰ ਬੁੱਧੂ ਸ਼ਾਹ ਨੇ ਕਿਹਾ ਮਹਾਰਾਜ ਆ ਕੇਸਾਂ ਸਮੇਤ ਕੰਘਾ ਦੇ ਦਿਓ ਮੈਨੂੰ ਯਾਦ ਕਰ ਰੱਖ ਲਾਂਗਾ ਮੇਰੇ ਕੋਲ ਹਜ਼ੂਰ ਨੇ ਉਹਦੀ ਝੋਲੀ ਵਿੱਚੋਂ ਕੰਘਾ ਪਾਇਆ ਸਭ ਸਿੱਖ ਹੈਰਾਨ ਸਨ ਦੋ ਪੁੱਤਰ ਮਰਵਾ ਕੇ ਕੇਸਾਂ ਸਮੇਤ ਕੰਘਾ ਇਹ ਵੱਡੀ ਕੋਈ ਚੀਜ਼ ਹੈ ਨਿੱਕਾ ਜਿਹਾ ਕੰਘਾ ਅਤੇ ਥੋੜ੍ਹੇ ਜਿਹਾ ਕੇਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਪੁੱਤਰ ਮਰਵਾਉਣ ਤੋਂ ਬਾਅਦ ਇੰਨਾ ਕੁ ਕੰਘਾ ਅਤੇ ਬਸ ਕੇਸ ਝੋਲੀ ਪਾਏ ਨੇ ਇਹ ਕੀ ਕੀਮਤ ਹੋਈ ਇਹ ਕਿਹੜੀ ਚੀਜ਼ ਹੈ ਸਭ ਸਿੱਖ ਹੈਰਾਨ ਸਨ ਇੱਕ ਸਿੱਖ ਗੁਰੂ ਕੋਲ ਬੈਠਿਆਂ ਵਿਰਾਗ ਵਿੱਚ ਰੋ ਪਿਆ ਉਹ ਸਿੱਖ ਹੈ ਭਾਈ ਨੰਦ ਲਾਲ ਸਾਹਿਬ ਅਤੇ ਮਹਾਰਾਜ ਨੇ ਕਿਹਾ ਤੁਸੀਂ ਕਿਉਂ ਵਿਰਾਗ ਕਰ ਰਹੇ ਹੋ ਨੰਦ ਲਾਲ ਅਤੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਜੋ ਅੱਜ ਪੀਰ ਬੁੱਧੂ ਸ਼ਾਹ ਦੀ ਝੋਲੀ ਪਾਇਆ ਇਹ ਕਿਸੇ ਭਾਗਾਂ ਵਾਲੇ ਨੂੰ ਮਿਲਦਾ ਹੈ ਮਹਾਰਾਜ ਨੇ ਕਿਹਾ ਨੰਦ ਲਾਲ ਤੈਨੂੰ ਕੀ ਸਮਝ ਪਈ ਹੈ ਭਾਈ ਨੰਦ ਲਾਲ ਨੇ ਕਿਹਾ ਮਹਾਰਾਜ ਲੋਕਾਂ ਦੀ ਨਜ਼ਰ ਵਿੱਚ ਇਕੱਲੇ ਕੇਸ ਹੋ ਸਕਦੇ ਨੇ ਲੋਕਾਂ ਦੀ ਨਜ਼ਰ ਵਿੱਚ ਇਕੱਲਾ ਤੁਹਾਡਾ ਕੰਘਾ ਹੋ ਸਕਦਾ ਲੋਕਾਂ ਦੀ ਨਜ਼ਰ ਵਿੱਚ ਇਕੱਲਾ ਤੁਹਾਡੇ ਕੇਸਾਂ ਦੇ ਮੁਰਦੇ ਕੇਸ ਹੋ ਸਕਦੇ ਨੇ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਨੂੰ ਇੰਝ ਲੱਗਾ ਜਿਵੇਂ ਕਰੋੜਾਂ ਜਹਾਨਾਂ ਦੀ ਬਾਦਸ਼ਾਹੀ ਪੀਰ ਬੁੱਧੂ ਸ਼ਾਹ ਦੀ ਝੋਲੀ ਪਾ ਦਿੱਤੀ ਹੋਵੇ ਪਾਤਸ਼ਾਹ ਕਿਉਂਕਿ ਤੇਰੇ ਕੇਸਾਂ ਦੀ ਇੱਕ ਇੱਕ ਤਾਰ ਵਿੱਚ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਕੇਸਾਂ ਦੀ ਇੱਕ ਇੱਕ ਤਾਰ ਵਿੱਚ ਦੋ ਦੋ ਜਹਾਨਾਂ ਦੀ ਬਾਦਸ਼ਾਹੀ ਛੁਪੀ ਹੈ ਭਾਈ ਨੰਦ ਲਾਲ ਸਾਹਿਬ ਨੇ ਕਿਹਾ ਦੀਨ ਦੁਨੀਆਂ ਦਰ ਕਮੰਦੇ ਆਪਰੀ ਰੁਕ ਸਾਰ ਮਾਂ ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ ਮਹਾਰਾਜ ਤੇਰੇ ਕੇਸ ਦੇ ਜਿਹੜੇ ਮੁਰਦੇ ਕੰਘੇ ਨਾਲ ਨਿਕਲੇ ਨੇ ਪਾਤਸ਼ਾਹ ਮੁਰਦਾ ਕੇਸ ਨਹੀਂ ਤੁਹਾਡੇ ਕੇਸਾਂ ਦੀ ਇੱਕ ਇੱਕ ਤਾਰ ਵਿੱਚ ਦੋ ਦੋ ਜਹਾਨਾਂ ਦੀ ਬਾਦਸ਼ਾਹੀ ਹੈ ਉਹ ਸਿੱਖਾ ਤੈਨੂੰ ਗੁਰੂ ਨੇ ਆਪਣਾ ਬਾਣਾ ਦੇ ਕੇ ਕਿਹਾ ਸੀ ਤੂੰ ਗੁਰੂ ਦਾ ਖਾਸ ਰੂਪ ਹੈ ਇਹਨਾਂ ਕੇਸਾਂ ਦੀ ਸੰਭਾਲ ਕਰੀ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਝੋਲੀ ਵਿੱਚ ਬਾਦਸ਼ਾਹੀਆਂ ਪਾ ਦੇਣਗੇ ਆਓ ਸਾਧ ਸੰਗਤ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਓ ਸਤਿਗੁਰੂ ਸਾਨੂੰ ਰਹਿਤ ਬਖਸ਼ਣ ਨੇਮ ਬਖਸ਼ਣ ਪ੍ਰੇਮ ਬਖਸ਼ਿਸ਼ ਕਰਨ ਜਿਨ੍ਹਾਂ ਨੂੰ ਸਿੱਖੀ ਝੋਲੀ ਵਿੱਚ ਪਾਈ ਆਖਰੀ ਸਵਾਸ ਤੱਕ ਨਿਭ ਜਾਏ ਜਿਨ੍ਹਾਂ ਨੂੰ ਸਿੱਖੀ ਨਹੀਂ ਮਿਲੀ ਅਰਦਾਸ ਕਰਿਓ ਗੁਰੂ ਤੁਹਾਨੂੰ ਬਾਣੀ ਅਤੇ ਬਾਣਾ ਬਖਸ਼ਿਸ਼ ਕਰੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੇ ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੀਏ ਫਿਰ ਸਮਾਪਤੀ ਹੈ ਜੀ
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ